ਗੁਰਮੰਤਰ ਦੇਣ ਦਾ ਅਧਿਕਾਰ ਕਿਸ ਨੂੰ ਹੈ? ਗੁਰ ਸ਼ਬਦ ਦਾ ਨਦਰ ਬਿਰਧ ਹੀ ਗੁਰਮਤ ਨਾਮ ਦੀ ਅਭਿਆਸ ਕਮਾਈ ਵਿਖੇ ਸਹਾਈ ਹੈ। ਆਪੋ ਕਛੂ ਨ ਹੋਏ ਪ੍ਰਭ ਨਦਰ ਨਿਹਾਲੀਐ। ਇਸ ਕਰਕੇ ਹੀ ਜਪਜੀ ਸਾਹਿਬ ਦੀ ਬਾਣੀ ਵਿਖੇ ਜਪ ਨਿਸ਼ਾਨ ਠੀਕ ਗੁਰ ਪ੍ਰਸਾਦ ਪਸ਼ਚਾਤ ਨਾਲ ਲਗਵਾਂ ਹੀ ਆਉਂਦਾ ਹੈ। ਮੂਲ ਮੰਤਰ ਵਿਖੇ ਦਰਸਾਏ ਮੁੱਖ ਮੂਲ ਲਕਸ਼ਣਾਂ ਵਾਲੇ ਅਕਾਲ ਪੁਰਖ ਦੀ ਲਖਿਅਤਾ ਪ੍ਰਾਪਤੀ ਗੁਰਪ੍ਰਸਾਦ ਪ੍ਰਾਪਤ ਹੋਏ ਨਾਮ ਜਪ ਦੁਆਰਾ ਹੀ ਸੰਭਵ ਹੈ, ਹੋਰ ਕਿਸੇ ਬਿਧ ਨਹੀਂ। ਗੁਰਪ੍ਰਸਾਦ ਪਦ ਅਕਾਲ ਪੁਰਖ ਦੇ ਦਰਸ਼ਨ ਦਾ ਦੇਹੁਲੀ ਦੀਪਕ ਹੈ। ਤ੍ਰੈ ਲੋਈ ਵਿਖੇ ਵਰਤ ਰਹੇ ਅੰਧਕਾਰ ਤੋਂ ਸੱਚਾ ਪ੍ਰਕਾਸ਼ ਉਜਿਆਰਾ ਕਰਨਹਾਰਾ ਪ੍ਰਗਟ ਹੋਇਆ ਤਾਂ ਸੱਚਾ ਗੁਰੂ ਸਤਿਗੁਰ ਨਾਨਕ ਦੇਵ ਹੀ ਪ੍ਰਗਟ ਹੋਇਆ। ਤੁਰਦਰ ਗਾਹੋਂ ਸਤਿਗੁਰੂ ਦੀ ਸੱਚੀ ਪਦਵੀ ਪ੍ਰਾਪਤ ਹੋਈ ਤਾਂ ਕੇਵਲ ਗੁਰੂ ਨਾਨਕ ਨੂੰ ਹੀ ਹੋਈ। ਸਤਿਗੁਰੂ ਗੁਰੂ ਨਾਨਕ ਦੇਵ ਨੂੰ ਹੀ ਸਤ ਨਾਮ ਦੀ ਦਾਤ ਇਲਾਹੀ ਧੁਰ ਦਈ ਦਰਬਾਰੋਂ ਨਿਸ਼ਾਵਰ ਹੋਈ। ਸਤਿਗੁਰ ਗੁਰੂ ਨਾਨਕ ਦੇ ਪ੍ਰਸਾਦ ਕਰ ਹੀ ਇਸ ਦਾਤ ਇਲਾਹੀ ਦਾ ਵਰਤਾਰਾ ਨਵਖੰਡ ਪ੍ਰਥਮੀ ਵਿਖੇ ਵਰਤਿਆ ਤੇ ਭਾਗਠੜੇ ਅਧਿਕਾਰੀ ਜਨਾਂ ਨੂੰ ਪ੍ਰਾਪਤ ਹੋਇਆ। ਸਤਿਗੁਰੂ ਨਾਨਕ ਦੇਵ ਨੇ ਦੱਸੇ ਗੁਰੂ ਜਾਮੇ ਧਾਰ ਕੇ ਹਰ ਇੱਕ ਗੁਰੂ ਜਾਮੇ ਵਿਖੇ ਖੁਦ ਆਪ ਸੱਚਾ ਨਾਮ ਗੁਰਮੰਤਰ ਅਧਿਕਾਰੀ ਜਗਿਆਸੀ ਜਨਾਂ ਨੂੰ ਦਿੱਤਾ ਦਰੜਾਇਆ। ਸਤ ਨਾਮ ਦੀ ਦਾਤ ਰੂਪੀ ਭੰਡਾਰ ਦਾ ਭੰਡਾਰੀ ਹਰ ਇੱਕ ਜਾਮੇ ਵਿਖੇ ਸਤਿਗੁਰੂ ਆਪ ਹੋਇਆ। ਜੈਸਾ ਕਿ ਅਗਲੇਰਾ ਗੁਰਵਾਕ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਗੁਰਪੂਰੇ ਕੀ ਪਉ ਸ਼ਰਣਾਈ, ਮੋਹ ਸੋਗ ਸਭ ਭਰਮ ਮਿਟਾਈ, ਏਕੋ ਮੰਤਰ ਦ੍ਰਿੜਾਏ ਔਖਦ ਸੱਚ ਨਾਮ ਰਿਦ ਗਾਇਣਾ। ਜਿਸ ਨਾਮੈ ਕੋ ਤਰਸੈ ਬਹੁ ਦੇਵਾ, ਸਗਲ ਭਗਤ ਜਾਕੀ ਕਰਦੇ ਸੇਵਾ, ਅਨਾਥਾਂ ਨਾਥ ਦੀਨ ਦੁਖ ਭੰਜਨ, ਸੋ ਗੁਰਪੂਰੇ ਤੇ ਪਾਇਣਾ। ਹੋਰ ਦੁਆਰਾ ਕੋਏ ਨ ਸੂਝੈ, ਤ੍ਰਿਭਵਨ ਧਾਵੈ ਤਾਂ ਕਿਛੂ ਨ ਬੂਝੈ, ਸਤਿਗੁਰ ਸ਼ਾਹ ਭੰਡਾਰ ਨਾਮ ਜਿਸ, ਇਹ ਰਤਨ ਤਿਸੈ ਤੇ ਪਾਇਣਾ। ਜਾਂ ਕੀ ਧੂਰ ਕਰੇ ਪੁਨੀਤਾ, ਸੁਰ ਨਰ ਦੇਵ ਨ ਪਾਵੈ ਮੀਤਾ, ਸਤ ਪੁਰਖ ਸਤਿਗੁਰ ਪਰਮੇਸ਼ਰ ਜਿਸ ਭੇਟਤ ਪਾਰ ਪਰਾਇਣਾ। ਪਾਰ ਜਾਤ ਲੋੜੈ ਮਨ ਪਿਆਰੈ, ਕਾਮ ਧੇਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਨਾਮ ਕਮਾਏ ਰਸਾਇਣਾ। ਗੁਰ ਕੈ ਸ਼ਬਦ ਮਰੈ ਪੰਚ ਧਾਤੂ, ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂੰ, ਪਾਰਸ ਜਬ ਭੇਟੈ ਗੁਰ ਪੂਰਾ, ਤਾਂ ਪਾਰਸ ਪਰਸ ਦਿਖਾਇਣਾ। ਮਾਰੂ ਸੋਲਹੇ ਮਹਿਲਾ ਪੰਜਵਾਂ। ਇਸ ਗੁਰਵਾਕ ਦਾ ਤਤ ਭਾਵ ਇਹ ਹੈ ਕਿ ਸੰਸਾਰ ਦੇ ਮੋਹਮਈ ਜੰਜਾਲਾਂ ਅਤੇ ਸੋਗਮਈ ਸੰਸਿਆਂ ਦੇ ਸਭ ਭਰਮ ਜਾਲਾਂ ਤੋਂ ਛੁਟਕਣ ਲਈ ਪੂਰੇ ਸਤਿਗੁਰ ਦੀ ਸ਼ਰਣੀ ਆਵਣਾ ਅਵਸ਼ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਰੋਗਾਂ ਦੇ ਦੂਰ ਕਰਨ ਦਾ ਔਖਦ ਦਾਰੂ ਸਤਿਗੁਰ ਪੂਰੇ ਪਾਸ ਹੀ ਹੈ ਅਤੇ ਇਹ ਦਾਰੂ ਬਸ ਇਕੋ ਸਤ ਨਾਮ ਗੁਰਮੰਤਰ ਹੈ, ਜਿਸ ਨੂੰ ਕੇਵਲ ਗੁਰੂ ਪੂਰਾ ਸਤਿਗੁਰੂ ਹੀ ਦ੍ਰਿੜਾਏ ਸਕਦਾ ਹੈ ਅਤੇ ਹਿਰਦੇ ਵਿਖੇ ਵਸਾਏ ਗੁੰਜਾਏ ਸਕਦਾ ਹੈ। ਜਿਸ ਨਾਮ ਗੁਰਮੰਤਰ ਨੂੰ ਦੇਵਤੇ ਵੀ ਤਰਸਦੇ ਫਿਰਦੇ ਹਨ ਅਤੇ ਜਿਸ ਨਾਮ ਹਿਤ ਸਗਲ ਭਗਤ ਜਨ ਅਨੇਕ ਪ੍ਰਕਾਰੀ ਭਗਤੀ ਰੂਪੀ ਸੇਵਾ ਸਾਧਨਾ ਕਰਦੇ ਹਨ, ਸੋ ਐਸਾ ਅਨਾਥਾਂ ਦਾ ਨਾਥ ਭਗਤ ਵਛਲ ਦੀਨ ਦੁਖ ਭੰਜਨ ਨਾਮ ਗੁਰਪੂਰੇ ਤੇ ਹੀ ਪਾਈਦਾ ਹੈ, ਹੋਰ ਕਿਤੋਂ ਨਹੀਂ ਪਾ ਸਕੀਦਾ। ਕਿਉਂਕਿ ਹੋਰ ਦੁਆਰਾ ਕੋਏ ਨਾ ਸੂਝੈ, ਵਾਲੀ ਤੁਕ ਪੁਸ਼ਟੀ ਕਰਾਉਂਦੀ ਹੈ ਕਿ ਸਤਿਗੁਰ ਪੂਰੇ ਦੇ ਸੱਚੇ ਦੁਆਰੇ ਬਾਝੋਂ ਹੋਰ ਕੋਈ ਐਸਾ ਨਹੀਂ ਸੁਝਦਾ, ਵਾਸਤਵ ਵਿਚ ਹੈ ਹੀ ਨਹੀਂ, ਜਿਥੋਂ ਕਿ ਨਾਮ ਪਦਾਰਥ ਦੀ ਪ੍ਰਾਪਤੀ ਹੋ ਸਕੇ। ਭਾਵੇਂ ਕੋਈ ਤਿੰਨਾਂ ਭਵਨਾਂ ਵਿਖੇ ਹੀ ਪਿਆ ਧਾਮਦਾ ਫਿਰੇ, ਪਰ ਕਿਤੋਂ ਵੀ ਸੱਚੇ ਨਾਮ ਦੀ ਸੂਝ ਬੂਝ ਨਹੀਂ ਪੈਂਦੀ। ਸਤਿਗੁਰੂ ਹੀ ਸੱਚਾ ਸ਼ਾਹ ਹੈ, ਜਿਸ ਦੇ ਪਾਸ ਨਾਮ ਵੱਖਰ ਦਾ ਸੱਚਾ ਭੰਡਾਰ ਹੈ। ਇਹ ਨਾਮ ਰੂਪੀ ਰਤਨ ਇਸੇ ਭੰਡਾਰਿਓਂ ਸਤਿਗੁਰੂ ਦੇ ਦੁਆਰਿਓਂ ਹੀ ਪਾਈਦਾ ਹੈ। ਜਿਸ ਦੇ ਚਰਨਾਂ ਦੀ ਧੂੜੀ ਹੀ ਪਤਤਾਂ ਨੂੰ ਪਾਵਨ ਪੁਨੀਤ ਕਰ ਦਿੰਦੀ ਹੈ ਅਤੇ ਜਿਸ ਧੂੜੀ ਨੂੰ ਸੁਰ ਨਰ ਦੇਵਤੇ ਵੀ ਨਹੀਂ ਪਾ ਸਕਦੇ, ਧੂੜ ਬਾਛਣ ਹਿੱਤ ਪਏ ਤਰਸਦੇ ਹਨ। ਸੋ ਐਸਾ ਸਤ ਪੁਰਖ ਸਤਿਗੁਰੂ ਹੀ ਹੈ ਜੋ ਪਰਮੇਸ਼ਰ ਪਰਮਾਤਮਾ ਨਾਲ ਇਕ ਮਿਕ ਅਭੇਦ ਹੋਣ ਕਰਕੇ ਪਰਮੇਸ਼ਰ ਰੂਪ ਹੀ ਹੈ। ਐਸੇ ਸਤਿਗੁਰੂ ਨੂੰ ਭੇਟਣ ਕਰ ਹੀ ਪ੍ਰਾਣੀ ਮਾਤਰ ਦਾ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰੂ ਪੂਰਾ ਭੇਟਣ ਕਰ ਅਤੇ ਗੁਰਪੂਰੇ ਦੀ ਪੂਰੀ ਸੇਵਾ ਨਾਮ ਰਸਾਇਣ ਰੂਪੀ ਭਗਤ ਕਮਾਈ ਕਰਨ ਵਿਚ ਹੀ ਤ੍ਰਿਪਤ ਸੰਤੋਖੀ ਪਾਰ ਜਾਤ ਅਤੇ ਕਾਮ ਧੇਨ ਮਈ ਸੁਹਾਵਣੇ ਮਨੋਰਥ ਪ੍ਰਾਪਤ ਹਨ। ਜੈਸੇ ਕਿ ਸੁਖਮਨੀ ਸਾਹਿਬ ਦਾ ਵਾਕ ਹੈ, ਪਾਰ ਜਾਤ ਏ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਗੁਰੂ ਦੇ ਬਖਸ਼ੇ ਦ੍ਰਿੜਾਏ ਅਮਿਓ ਰਸਾਇਣੀ ਸ਼ਬਦ ਨਾਮ ਦੀ ਬਰਕਤ ਦੁਆਰਾ ਬਿਖੇ ਰੂਪ ਧਾਤ ਦੇ ਧਾਰਨ ਹਾਰੇ ਪੰਚੇ ਗਿਆਨ ਇੰਦਰਿਆਂ ਅਗਿਆਨ ਇੰਦਰਿਆਂ ਦਾ ਨਾਸ ਹੋ ਜਾਂਦਾ ਹੈ ਅਤੇ ਪਾਰ ਬ੍ਰਹਮ ਪਰਮਾਤਮਾ ਪ੍ਰਤੱਖ ਹਾਜ਼ਰ ਨਾਜ਼ਰ ਦਿਸਣ ਲੱਗ ਪੈਣ ਦੇ ਕਾਰਨ ਉਸ ਦੇ ਸੱਚੇ ਭੈ ਦੁਆਰਾ ਪੰਚੇ ਬਿਖੇ ਰੂਪ ਅਸ਼ੁੱਧ ਇੰਦਰੇ ਨਿਰਮਲ ਸ਼ੁੱਧ ਸੁਗਿਆਨ ਇੰਦਰੇ ਬਣ ਜਾਂਦੇ ਹਨ। ਤਾਂ ਤੇ ਜਦ ਪੂਰੇ ਗੁਰੂ ਰੂਪੀ ਪਾਰਸ ਨੂੰ ਭੇਟੀਦਾ ਹੈ ਤਦ ਇਸ ਪਾਰਸ ਭੇਟ ਦਾ ਤਤ ਸਿੱਟਾ ਪਾਰਸ ਨਾਮ ਦਾ ਰਿਦ ਅੰਤਰ ਪ੍ਰਫੁੱਲਤ ਹੋਣਾ ਹੁੰਦਾ ਹੈ, ਅਰਥਾਤ ਪਾਰਸ ਰਸਾਇਣੀ ਕਲਾ ਸੰਪੰਨ ਸਤਿਗੁਰੂ ਦੇ ਭੇਟਣ ਦਾ ਤਤ ਪ੍ਰਯੋਜਨੀ ਸੁਫਲ ਫਲ ਗੁਰ ਭੇਟਣ ਹਾਰੇ ਗੁਰਸਿੱਖ ਜਗਿਆਸੂ ਨੂੰ ਗੁਰੂ ਦੁਆਰਾ ਅਮਿਓ ਰਸਾਇਣੀ ਨਾਮ ਦਾਤ ਦਾ ਪ੍ਰਾਪਤ ਹੋਣਾ ਹੁੰਦਾ ਹੈ। ਇਸ ਨਾਮ ਦਾਤ ਦੇ ਪ੍ਰਾਪਤ ਹੋਏ ਬਾਝੋਂ ਗੁਰਸਿੱਖਾਂ ਜਗਿਆਸੂਆਂ ਦਾ ਗੁਰੂ ਨੂੰ ਭੇਟਣਾ, ਗੁਰੂ ਧਾਰਨ ਕਰਨਾ ਕੁਛ ਅਰਥ ਨਹੀਂ ਰੱਖਦਾ। ਗੁਰੂ ਭੇਟਣ ਦਾ ਮੁੱਖ ਮੰਤਵ ਅਤੇ ਤਤ ਆਦਰਸ਼ ਹੀ ਅੰਮ੍ਰਿਤ ਨਾਮ ਦੀ ਦਾਤ ਸੇਤੀ ਗੁਰ ਭੇਟਣ ਹਾਰਿਆਂ ਦਾ ਸੰਜੀਵਤ ਹੋਣਾ ਹੈ। ਗੁਰੂ ਦੁਆਰਾ ਨਾਮ ਪ੍ਰਾਪਤ ਨਾ ਹੋਇਆ ਤਾਂ ਗੁਰੂ ਦਾ ਭੇਟਣਾ ਐਵੇਂ ਰਸਮ ਰਿਵਾਜੀ ਗੱਲ ਹੀ ਰਹਿ ਜਾਂਦੀ ਹੈ। ਇਸ ਪ੍ਰਕਾਰ ਦੇ ਗੁਰਵਾਕਾਂ ਦੀ ਲਖਾਈ ਤੇ ਗੁਰਮਤ ਮਤ ਦੀ ਰੋਸ਼ਨੀ ਅਨੁਸਾਰ ਇਹ ਗੱਲ ਉੱਕੀ ਹੀ ਮੰਨਣ ਯੋਗ ਨਹੀਂ, ਨਾ ਕਾਬਲੇ ਯਕੀਨ ਹੈ ਕਿ ਗੁਰੂ ਸਾਹਿਬ ਦੇ ਹੁੰਦਿਆਂ ਅਰਥਾਤ ਆਪੋ ਆਪਣੀ ਗੁਰਤਾ ਦੇ ਅਹਿਦ ਅੰਦਰ ਹਰ ਇੱਕ ਗੁਰੂ ਸਾਹਿਬ ਦੇ ਹੁੰਦਿਆਂ ਨਾਮ ਦਾਤ ਦੀ ਸੌਂਪਣੀ ਕਿਸੇ ਹੋਰਸ ਸਿੱਖ ਸੰਤ ਨੂੰ ਸੌਂਪੀ ਜਾਵੇ ਜਾਂ ਕਿਸੇ ਵੀ ਗੁਰਸਿੱਖ ਸੰਤ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਵਿਚ ਕਿਸੇ ਨੂੰ ਨਾਮ ਦਾਤ ਦੇਣ ਦਾ ਹਮਾਕਤਮਈ ਹੀਆ ਪਿਆ ਹੋਵੇ, ਜਦਕਿ ਇਹ ਗੱਲ ਗੁਰਮਤ ਅਸੂਲ ਦੇ ਹੀ ਅਨੁਕੂਲ ਨਹੀਂ, ਤਾਂ ਇਕ ਸਿੱਖ ਗੁਰੂ ਵਾਲੀ ਪੂਰਨ ਗੁਰਤ ਕਲਾ ਨਹੀਂ ਵਰਤਾ ਸਕਦਾ, ਭਾਵੇਂ ਕਿੰਨਾ ਹੀ ਕਮਾਈ ਵਾਲਾ ਸੰਤ ਸਾਧ ਕਿਉਂ ਨਾ ਹੋਵੇ। ਗੁਰਿਆਈ ਦੀ पूरन कला संपन्न गुरु ही है। गुरता दी पूरन कला वल्लों गुरसिख एक गुरसिख अपूरन है। एक सिख दोए साध संग पंजी परमेश्वर दे गुरवाक अनुसार केवल पंजा पूरन सिखा विच ही गुर परमेश्वर दी पूरन कला वर्त सकती है। इसलिए ना ही दसा गुरु साहिबान विचों किसे गुरु दे समय कोई इकला ही गुरसिख साध संत किसे जग्यासु जन्नू चरण पाहुल दे सकदा सी अथवा नाम गुरमंत्र दे दृढ़ा सकदा सी अते ना ही गुरु दशमेश दे समय अते गुरु दशमेश दी प्रचलित कीती पंजा प्यारियां दी गुरमत मर्यादा तो पश्चात हुण तीक कोई इकला दुकला सिंह सज्जन अमृत अबलाखियां नू अमृत छका सकदा है या नाम गुरमंत्र देण दी मनमत कर सकदा है। असूलन ते गुरमत दे तत आशय अनुकूल इस बिद अमृत छकाउण अथवा गुरमंत्र देण विच सतगुरु दी पूरन कला नहीं वरतदी जरूर अपूरनता रह जांदी है। नाम दा सच्चा दाता सतगुरु ही है ते सतगुरु बाजों नाम पाया ही नहीं जा सकदा। जैसा कि ए अगलेरे गुरवाक सिद्ध करदे हन यथा गुरवाक सतगुरु दाता हर नाम का प्रभ आप मिलावे सोए सतगुर हर प्रभ बुझिया गुर जेवड अवर न कोए हों गुर शरण आई टै पवां कर दया मेले प्रभ सोए श्री राग महला चौथा। बिन गुर नाम न पाया जाए सिद्ध साधिक रहे बिलाए बिन गुर सेवे सुख न होवी पूरा भाग गुर पावणिया माज महला तीजा। नाम अमोलक रतन है पूरे सतगुर पास सतगुर सेवै लग्या कड रतन देवै परगास श्री राग महला चौथा। पूरा गुरु कौन है पूरा सतगुर गुरु दसा जामिया अते श्री गुरु ग्रंथ साहिब जी विच जोत प्रवेश होया पूरा गुरु गुरु नानक है जो पूरन परमात्मा दी तुर दरगाह तो पूरन अते सच्चे सतगुरु दा वड़ी हूं वड़ा अपार मर्तबा लै के आया। आपो बन बैठे डिंबी भेखी गुरु सब कच पिचे अपूरन गुरु हन बल्के उना नू गुरु कहना ही महापाप है। केवल गुरु नानक देव ने ही गुरु अकाल पुरख नू गुरु तारिया है इस करके केवल गुरु नानक देव ही सच्चा अते पूरा गुरु है अकाल पुरख नाल अभेद है। गुरु नानक साहिब द्वारा अकाल पुरख नाल अभेद होए गुरु जामे सब पूरन गुरु जामे हन। दे तारी अलप मनुखा नू गुरु धारण वाले अपूरे अते अधूरे ही नाम तरीक गुरु हन। इना तो नाम लया किसे लेखे नहीं। गुरु घर तो बाहर नाम सच्चा नाम पदार्थ है ही नहीं ऐवें गपौड़ ढंगे ही हन। ए नाम अमोलक रतन ता पूरे सतगुर पास श्री गुरु नानक देव दे घर विच ही है जैसा के पहला गुरवाक दसदा है। अते इस तो पहला गुरवाक ए भी दृढ़ाउंदा है के गुर पूरा जीवड अवर कोई नहीं हो सकदा। इस भाव दी प्रोड़ता ही ए अगलेरा गुरवाक करदा है के सच्चे सतगुरु बाजों नाम नहीं लभदा यथा गुरवाक। मन रंगो वडभागियो गुर तुठा करे पसाओ गुर नाम दड़ाए रंग स्यो हौ सतगुर कह बल जाओ बिन सतगुर हर नाम न लभई लख कोटि कर्म कमाओ। श्री राग महला चौथा। तथा बिन सतगुर किन्ह न पायो बिन सतगुर किन्ह न पाया सतगुर विच आप रखियोन कर प्रगट आख सुनाया। वार आसा महला पहला। एस कर प्रगट आख सुनाया वाली गुर साखा तो वद के होर केड़ी शहादत हो सकती है। जिन्ना ने ऐसे सच्चे सतगुर स्यों चित नहीं लाया उना प्रति ए गुरवाक घटदा है। सतगुर स्यों चित न लायो नाम न वस्यो मन आए त्रिग इवेहा जीवया क्या जुग में पाया जाए। गुजरी की वार महला तीजा। अते जिन्ना ने सतगुर सेती चित लाया है उना प्रति ए गुरवाक घटदा है। जिन सतगुर स्यों चित लाया तिन सुख वस्या मन आए हर नाम त्यावें रंग स्यों हर नाम रहे लिव लाए नानक सतगुर सो तन सौंपया जे जी मैं रहा समाए रंग तिसै को अगला वन्नी चढ़ै चढ़ाए। गुजरी की वार महला तीजा। इस गुरवाक अंदर साफ दस्या गया है कि पूरे सतगुरु द्वारा नाम प्राप्त कीता ही पूरन रंगा विच फली भूत हुंदा है। जिन्ना सच्चे सतगुर उत्ते शरदा धार के पूरे सतगुर तो ही नाम प्राप्त कीता है उना दे हिरदे अंदर सच्चा सुख परम आत्म आनंद आ वसदा है। अते ओही सच्चे आत्म रंगा विच रंगीज के रस जोत ते विगास विच विगस के नाम त्यौंदे हन। अते उना दी ही सदा लई सच्ची लिवतार नाम सेती लगदी है। सच्चा सतगुरु उना नू अजेहा रंगला नाम तन सौंपदा दृढ़ाउंदा है जिस दी जगमगी जोत अंतरात्मे जी में ही सदा टिम टिमाए के समाए रहिंदी है। अंत तिना नू ए जी जोत समाणी वाला आत्म जोत विगासी रंग वद तो वद चढ़दी कला विच चढ़ जांदा है अते चढ़दा रहिंदा है। अते इना चढ़दी कला दे आत्म रंगा दी जोत वन्नी उना चेहरियां उत्ते हुम हुमा के सदा चढ़ी चढ़ाई रहिंदी है। अतुट जोत रंगी आत्म रस रसायणी नाम रूपी सिफत सलाह दी बख्शिश केवल सच्चे अते पूरे सतगुरु दे द्वारियों ही हो सकदी है। यथा गुरवाक सिफत खजाना बख्श है जिस बख्शे सो खर्चा खाए सतगुर बिन हाथ ना आवई सब थके कर्म कमाए। महला तीजा। बिहागड़े की वार महला चौथा। गुर बख्शिश रूपी सतगुर दा सच्चा प्रसाद नाम ही है जिस नू ए सतगुर दा बख्शा प्रसाद मिलदा है उस नू कदे तोट नहीं आउंदी सदा ही अतुट छांदे ओ पुंचदा है। सतगुर नानक साहिब दे प्रसाद कर मिलिया निरंकार अकाल पुरख दा नाम भी निरंकारी नाम है। ए निरंकारी नाम रूप रेख पदार्थ केवल नाम रसिये गुरमुखा पासों ही लख्या जा सकदा है जैसा के इस अगले गुरवाक दा भाव है। हों वारी जियो वारी निरंकारी नाम त्यावणे आ तिस रूप न रेख्या कट कट देख्या गुरमुख अलख लखावणे आ गुर प्रसाद करे नाम देवै नामे नाम समावणे आ ماج محلہ چوتھا نام نامی دی دب جوت دی الکھ لکھتا کیول گرمخ جنا اتے کٹ میں خالص جوت جگننتری خالصہ جنا دا پنج ہی سری گرو گرنت صاحب دے تابیا ادھکاری جگیاسو جنا نو امرت چھکا سکدا ہے اتے نام گرمنتر درڑا سکدا ہے اجہے ایک اکلے خالصہ جنو نام گرمنتر دین درڑاؤن دا ادھکار نہیں نہ ہی اس اکلے نو امرت چھکاؤن دا ادھکار ہے چاہے او کتنا اچا سچا نام ویاس کڑا کمائی والا نپن گرمخ جن ہی ہووے پوت پوکھت دے دانی ترکال درشی سری گرو دشمیش جی نے اپنی گرتا دے عہد سمے ہی پنجاں پیاریاں والا تروا بن دتا ایتھوں تائیں کہ خود آپ چوجی پادشاہ نے پنجاں پیاریاں تو امرت پان کیتا اتے نام دان لیتا تاں کہ اگے نو کوئی اکلا گرو بن کے نہ بیٹھے اتے اکلا ہی نام دینا نہ رب دےوے پنجاں پیاریاں دے پرگٹاؤن والے چوج پشچات گرو دشمیش سچے پادشاہ اگے لئی ہمیشہ اپنی حضوری وچ ارثات اپنی تابیا ادھکاری جنانو پنجاں پیاریاں تو ہی امرت چھکاؤں دے رہے پنجاں پیاریاں دی حضوری منظوری وچ نام دان دندے درڑاؤں دے رہے اپنے جوتی جوت سماؤن سمیں تو پہلا ہی اے پکا تروا بن دتا کہ اگے نو سری گرو گرنت صاحب جی ہی صدا لئی گر گدی تے ششوبت رہن گے اس لئی سری گرو گرنت صاحب جی دے تابعا ہی اسے طرح پنچ پروان خالسا جی امرت چھکایا تے نام درڑایا کرن جیسا کہ ساڈی تابعا تروا بجا رہا ہے گرو دشمیش جی دے خالسا سجاؤن دے سمے تو پہلا سبے گرو پادشاہیاں دی حکم رضائی ٹکسال دا سکہ کھنڈے دا امرت چھکاؤن دے تھاؤں چرن پاہلی امرت چھکاؤنا سی جو گرو پادشاہ تو بنا کوئی نہیں سی چھکا سکتا نہ ہی کوئی نام ندھان درڑا سکتا سی گرمت نام دی مہما گرو کی مہما درڑائے درڑائے نام ابیاس کمائیاں والے گرمخ جن نام گرمت گرسکھی دے ابلاکھی امیدواراں پریتی پریرنا دوارا ستگر شرنی لیاؤن دی اتھک سیوا وچ جٹے رہندے سن پر آپ آپوں کدے کسے نو نام اتے سکھی پردان نہیں کردے سن اتے اس بد گرو بن بن کدے نہیں بیندے سن گرو بن بین دی وادی پیندی ہی نام گرمنتر دے داتے بننتوں ہے اے وادڑیاں کوادڑیاں خبر نہیں کدوں کو تو پرچلت ہوئیاں پر اس وچ سندے نہیں کہ ہوئیاں انہ دے پیراں تو جو گوڑ گرمت دے تت آشے تو اگیانی سن اتے جنانو گرو بان بان بین دا کچسکا پیا ہویا سی اے خبرے کمیں پی گیا سی پائی گرداس جی سارکھے تت بیتے گرمخ جن اتے بابے بڑے سارکھی برم گیانی تا سنگتانو دور دراڈیاں تھاواں تو پریر پریر کے گر شرناگت لیاؤں دے رہے اتے گر ستگر پاسوں ہی نام گرمنتر دا دان اتے گرسکھی پردان کراؤں دے رہے او کدے خود گرو بن کے نہیں بیٹھے نہ ہی انہاں نے نام گرمنتر خود کسے پرانی نو دتا نہ کسے نو اپنا سکھ بنایا نہ اپنے آپ نو گرو سدوایا ਨਹੀਂ ਤਾਂ ਹੁਣ ਨੂੰ ਉਨ੍ਹਾਂ ਦੀ ਸਿੱਖੀ ਸੇਵਕੀ ਦੀਆਂ ਪੱਧਤਾਂ ਕਦੇ ਦੀਆਂ ਪ੍ਰਚਲਿਤ ਹੋ ਗਈਆਂ ਹੁੰਦੀਆਂ। ਬ੍ਰਹਮ ਬੇਤੇ ਹੋ ਕੇ ਸਦੀਵ ਲਈ ਸਿੱਖ ਹੀ ਬਣੇ ਰਹੇ ਅਤੇ ਆਪਣੇ ਆਪ ਨੂੰ ਜਣਾਇਆ ਤੱਕ ਨਹੀਂ। ਇਹੀ ਤਾਂ ਅਜਰ ਨੂੰ ਜਰਨ ਵਾਲੀ ਗੁਰ ਹੁਕਮਾਂ ਸਿਰ ਹੁਕਮ ਦੀ ਸਫਲ ਕਮਾਈ ਹੈ। ਇਹੀ ਸੱਚੀ ਗੁਰਸਿੱਖੀ ਹੈ। ਇਹੀ ਨਾਮ ਰਸਾਇਣੀ ਅਜਰ ਜਰਾਇਣੀ ਅਡੋਲ ਅਤੇ ਹਉਮੈ ਤੋਂ ਨਿਰਲੇਪ ਆਤਮ ਅਵਸਥਾ ਹੈ ਜੋ ਪੂਰਨ ਗੁਰਮਰਿਆਦਾ ਅਨੁਸਾਰ ਤੇ ਗੁਰਮਤ ਦੇ ਪੂਰਨ ਅਤੇ ਤਤ ਆਸ਼ੇ ਅਨੁਸਾਰ ਕੇਵਲ ਸਤਿਗੁਰੂ ਦੁਆਰਿਓਂ ਹੀ ਨਾਮ ਦਾਤ ਦੀ ਬਖਸ਼ਿਸ਼ ਕਰ ਵਰੋਸਾਏ ਗਏ ਗੁਰਮੁਖ ਜਨਾਂ ਨੂੰ ਪ੍ਰਾਪਤ ਹੈ। ਜੋ ਇਥੋਂ ਰਾਈ ਮਾਤਰ ਭੀ ਘੁੱਥ ਗਏ ਸੋ ਕਾਂਪ ਖਾ ਗਏ ਅਤੇ ਅਕਸਰ ਉਹੀ ਕਾਂਪ ਖਾਂਦੇ ਹਨ ਜਿਨ੍ਹਾਂ ਦੀ ਨਾਮ ਲੈਣ ਵਾਲੀ ਪੂਰਨ ਗੁਰਮਰਿਆਦਾ ਵੱਲੋਂ ਅਪੂਰਨਤਾ ਰਹਿ ਜਾਂਦੀ ਹੈ ਜਾਂ ਜਿਨ੍ਹਾਂ ਤੋਂ ਨਾਮ ਦਾਤ ਪੂਰਨ ਗੁਰਮਰਿਆਦਾ ਅਨੁਸਾਰ ਪ੍ਰਾਪਤ ਕਰਕੇ ਪਿੱਛੋਂ ਕੋਈ ਗੁਰਮਤ ਪ੍ਰਤੀਕੂਲ ਚੂਕ ਹੋ ਜਾਂਦੀ ਹੈ। ਉਹ ਅੱਤ ਚੜ ਗਈ ਆਤਮ ਵਿਵਸਥਾ ਤੋਂ ਉਸ ਮਨਮਤ ਦੇ ਕਾਰਨ ਇਕਦਮ ਖੜਦੀ ਕਲਾ ਵਿਚ ਹੋ ਜਾਂਦੇ ਹਨ। ਇਕ ਗੁਰਮੁਖ ਨਾਮ ਕਮਾਈਆਂ ਵਾਲੇ ਸਿੱਖ ਸੱਜਣ ਦੀ ਇਥੋਂ ਤਾਈ ਆਤਮ ਅਵਸਥਾ ਚੜ ਗਈ ਸੀ ਕਿ ਉਸ ਦੀ ਨਾਮ ਰੰਗਾਂ ਵਾਲੀ ਕਮਾਲ ਕਰਨੀ ਨੂੰ ਪੇਖ ਪੇਖ ਸੈਂਕੜੇ ਆਦਮੀ ਸੁਮਾਰਗੇ ਪਏ ਅਤੇ ਗੁਰਮਤ ਗ੍ਰਹਿਣ ਕਰ ਤਿਆਰ ਬਰ ਤਿਆਰ ਸਿੰਘ ਸੱਜੇ। ਪਰ ਉਹ ਸੱਜਣ ਵਿਚਾਲੇ ਆ ਕੇ ਅਜਿਹਾ ਅਟਕਿਆ ਕਿ ਉਸ ਦਾ ਨਾਮ ਅਭਿਆਸ ਉੱਕਾ ਹੀ ਖੜੋ ਗਿਆ। ਉਹ ਦੁਆਈਆਂ ਦੇਵੇ ਅਤੇ ਕਹੇ ਕਿ ਮੈਨੂੰ ਕੀ ਹੋ ਗਿਆ। ਬੌੜੀਆਂ ਪਾਵੇ ਪਰ ਬਣੇ ਕੁਛ ਨਾ। ਉੜਕ ਜਦੋਂ ਨਾਮ ਰਸੀੜੇ ਸਿੰਘ ਸੱਜਣਾ ਦੇ ਸਨਮੁਖ ਗੁਰੂ ਦਰਬਾਰ ਵਿਚ ਆ ਕੇ ਉਸਨੇ ਪੁਕਾਰ ਕੀਤੀ ਤੇ ਸੰਗਤ ਅੰਦਰ ਵਿਚਾਰ ਦੁਆਰਾ ਜਦੋਂ ਉਸ ਦੀ ਸੋਧਨਾ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਸੱਜਣ ਇਕੱਲਾ ਹੀ ਲੋਕਾਂ ਨੂੰ ਨਾਮ ਗੁਰਮੰਤਰ ਦੇਣ ਲੱਗ ਗਿਆ ਸੀ। ਉਸ ਦੀ ਇਸ ਬੱਜਰ ਭੁੱਲ ਦਾ ਜਦੋਂ ਗੁਰਸੰਗਤ ਅੰਦਰ ਪੂਰਨ ਪ੍ਰਾਸ਼ਚਿਤੀ ਅਰਦਾਸਾ ਉਸ ਦੀ ਓਰ ਤੋਂ ਹੋਇਆ ਤਾਂ ਤਤਕਾਲ ਹੀ ਉਸ ਦਾ ਨਾਮ ਅਭਿਆਸ ਤੁਰ ਪਿਆ ਜੋ ਅੱਗੇ ਪਥਰਾਇਆ ਗਿਆ ਸੀ। ਇਸ ਵਿਚ ਰੰਚਕ ਸੰਦੇਹ ਨਹੀਂ ਕਿ ਇਕੱਲੇ ਨਾਮ ਦੇਣ ਵਾਲਿਆਂ ਅਤੇ ਇਕੱਲਿਆਂ ਤੋਂ ਨਾਮ ਲੈਣ ਵਾਲਿਆਂ ਦੋਹਾਂ ਦੀਆਂ ਨਾਮ ਅਭਿਆਸ ਕਮਾਈਆਂ ਵਿਚ ਕਚਿਆਈਆਂ ਅਤੇ ਅਪੂਰਨਤਾਈਆਂ ਜ਼ਰੂਰ ਰਹਿ ਜਾਂਦੀਆਂ ਹਨ। ਜਿੰਨੀਆਂ ਵੀ ਇਸ ਤਰ੍ਹਾਂ ਨਾਮ ਦੇਣ ਲੈਣ ਵਾਲਿਆਂ ਦੀਆਂ ਸੰਪਰਦਾਵਾਂ ਚੱਲੀਆਂ ਹਨ ਸਭੇ ਹੀ ਤਤ ਨਾਮ ਅਭਿਆਸ ਦੀ ਪੂਰਨ ਕਮਾਈ ਵੱਲੋਂ ਊਰੀਆਂ ਅਤੇ ਅਧੂਰੀਆਂ ਰਹਿ ਜਾਂਦੀਆਂ ਰਹੀਆਂ ਹਨ। ਚਾਹੇ ਕਿਤਨੀਆਂ ਰਿੱਧੀਆਂ ਸਿੱਧੀਆਂ ਉਨ੍ਹਾਂ ਦੀਆਂ ਪ੍ਰਸਿੱਧ ਹੋਣ ਪਰ ਪੂਰਨ ਨਾਮ ਕਮਾਈ ਦੀ ਗੁਰਮਤ ਆਦਰਸ਼ਕ ਵਿਵਸਥਾ ਤੇ ਪੁੱਗ ਖਲੋਣ ਖੁਣੋ ਇਹ ਸਭ ਬੱਦਲ ਦੀ ਛਾਈ ਹੀ ਜਾਣੋ। ਗੁਰੂ ਸਾਹਿਬਾਨ ਦੇ ਸਮੇਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਗੁਰਸਿੱਖਾਂ ਨੂੰ ਮੰਜੀਆਂ ਬਖਸ਼ੀਆਂ ਗਈਆਂ ਸੋ ਗੁਰਮਤ ਪ੍ਰਚਾਰ ਲਈ ਬਖਸ਼ੀਆਂ ਗਈਆਂ ਨਾ ਕਿ ਗੁਰੂ ਡੰਮ ਦਾ ਡਿੱਬ ਧਾਰਨ ਲਈ। ਜੇ ਕਹੋ ਕਿ ਇਤਿਹਾਸ ਤੋਂ ਇਹ ਗੱਲ ਸਿੱਧ ਨਹੀਂ ਹੁੰਦੀ ਕਿ ਮੰਜੀਆਂ ਵਾਲੇ ਗੁਰਮੁਖ ਨਾਮ ਦਾਨ ਨਹੀਂ ਸੀ ਕਰਦੇ ਤਾਂ ਇਤਿਹਾਸ ਤੋਂ ਇਹ ਗੱਲ ਵੀ ਸਿੱਧ ਨਹੀਂ ਹੁੰਦੀ ਕਿ ਮੰਜੀਆਂ ਵਾਲੇ ਗੁਰਮੁਖ ਨਾਮ ਦਿੰਦੇ ਰਹੇ ਹਨ। ਜੇ ਕਦੇ ਕਿਸੇ ਇਤਿਹਾਸਕਾਰ ਨੇ ਇਹ ਗੱਲ ਲਿਖ ਵੀ ਦਿੱਤੀ ਹੈ ਤਾਂ ਉਸਦਾ ਇਹ ਮਨ ਉਕਤ ਢੰਕੋਸਲਾ ਹੀ ਹੋਵੇਗਾ। ਅਸੀਂ ਇਤਿਹਾਸ ਨੂੰ ਗੁਰਮਤ ਦੀ ਕਸੌਟੀ ਨਾਲ ਪਰਖ ਕੇ ਹੀ ਪ੍ਰਵਾਨ ਕਰਨਾ ਹੈ। ਇਹ ਗੁਰਦੇਵ ਅਤੇ ਚਾਟਣਿਆਂ ਦੇ ਗੁਰ ਡਿੰਬ ਡੰਮ ਸਿਲਸਿਲੇ ਆਪ ਮੁਹਾਰੇ ਹੀ ਚੱਲੇ ਅਤੇ ਤਤ ਗੁਰਮਤ ਤੋਂ ਬੇਮੁਖ ਹੋ ਕੇ ਚੱਲੇ। ਇਹ ਜਿਤਨੀਆਂ ਭਿੰਨ ਭਿੰਨ ਸੰਪਰਦਾਈ ਪਦਤਾਈ ਸ਼੍ਰੇਣੀਆਂ ਹਨ, ਸਭ ਗੁਰਮਤ ਤੋਂ ਆਕੀ ਸ਼੍ਰੇਣੀਆਂ ਹਨ। ਬਹੁਤ ਸਾਰੀਆਂ ਸ਼੍ਰੇਣੀਆਂ ਤਾਂ ਲੋਕਾਚਾਰੀ ਚੱਲ ਪਈਆਂ, ਉਹਨਾਂ ਸ਼੍ਰੇਣੀਆਂ ਦੇ ਪ੍ਰਤੀਨਿਧਾਂ ਨੇ ਨਹੀਂ ਚਲਾਈਆਂ, ਐਵੇਂ ਪਿੱਛੋਂ ਹੀ ਅੱਲਾਂ ਪੈ ਗਈਆਂ। ਪਰ ਸਿੱਧ ਭਜਨੀਕ ਹਸਤੀਆਂ ਨੂੰ ਲੋਕੀ ਆਪ ਹੀ ਗੁਰ ਡਿੰਬਤਾ ਦਾ ਛੱਜ ਚਮੇੜ ਦਿੰਦੇ ਹਨ। ਬੜੇ ਬੜੇ ਕੱਟਰ ਤਤ ਖਾਲਸੇ ਵੀ ਇਤ ਵੱਲੇ ਧੋਖਾ ਖਾ ਜਾਂਦੇ ਹਨ। ਸਾਡੇ ਸਾਹਮਣੇ ਅੱਜ 3 ਫਰਵਰੀ 1936 ਦਾ ਖਾਲਸਾ ਸੇਵਕ ਅਖਬਾਰ ਪਿਆ ਹੈ, ਜਿਸ ਦੇ ਪੰਨੇ 6 ਉੱਤੇ ਸਿੱਖ ਰਾਜ ਸਮੇਂ ਦੀ ਮਾਈ ਦੇ ਸਿਰਲੇਖ ਵਾਲੇ ਲੇਖ ਅੰਦਰ ਚੌਥੇ ਪਹਿਰੇ ਦੀ ਮੁੱਢਲੀ ਸਤਰ ਵਿਚ ਸੰਪਾਦਕ ਜੀ ਨੇ ਲਿਖਿਆ ਹੈ ਕਿ ਆਪ ਜੀ ਨੇ ਬਾਬਾ ਗਿਆਨ ਸਿੰਘ ਗਿਆਨੀ ਤੋਂ ਅੰਮ੍ਰਿਤ ਛਕਿਆ। ਦੇਖੋ ਕੈਸੀ ਗੁਰਮਤ ਦੇ ਤੱਤ ਦੇ ਅਸੂਲੋਂ ਗਿਰੀ ਹੋਈ ਗੱਲ ਲਿਖੀ ਹੈ। ਚਾਹੇ ਇਹ ਸਧਾਰਨ ਹੀ ਲਿਖੀ ਗਈ ਹੋਵੇਗੀ, ਪਰ ਇਸ ਨੂੰ ਦੇਖ ਪੜ ਕੇ ਜਣਾ ਕਣਾ ਸਧਾਰਨ ਆਦਮੀ ਇਹ ਧੋਖਾ ਖਾ ਜਾਂਦਾ ਹੈ ਕਿ ਇਕ ਇਕੱਲਾ ਆਦਮੀ ਹੀ ਅੰਮ੍ਰਿਤ ਛਕਾ ਸਕਦਾ ਹੈ। ਸੰਤ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲੇ ਪੂਰਨ ਗੁਰਮਤ ਮਰਿਆਦਾ ਪੁਰਸ਼ੋਤਮ ਸੰਤ ਸਨ। ਉਨ੍ਹਾਂ ਕਦੇ ਇਕੱਲਿਆਂ ਨੇ ਅੰਮ੍ਰਿਤ ਨਹੀਂ ਛਕਾਇਆ, ਹਾਂ ਪੰਜਾਂ ਪਿਆਰਿਆਂ ਵਿਚ ਜ਼ਰੂਰ ਸ਼ਾਮਲ ਹੁੰਦੇ ਸਨ। ਪਰ ਅਕਸਰ ਲੋਕ ਬਹੁਤ ਸਿੱਖ ਕਈ ਵਾਰ ਇਹ ਕਹਿੰਦੇ ਸੁਣੇ ਗਏ ਹਨ, ਜੀ ਮੈਂ ਸੰਤ ਸ਼ਾਮ ਸਿੰਘ ਜੀ ਤੋਂ ਅੰਮ੍ਰਿਤ ਛਕਿਆ। ਸੰਤ ਸ਼ਾਮ ਸਿੰਘ ਜੀ ਨੇ ਕਦੇ ਆਪਣੇ ਚਰਨਾਂ ਨੂੰ ਵੀ ਕਿਸੇ ਤੋਂ ਹੱਥ ਨਹੀਂ ਲਵਾਇਆ ਸੀ ਅਤੇ ਸਾਰਾ ਜੀਵਨ ਉਨ੍ਹਾਂ ਨੇ ਨਿਰੋਲ ਗੁਰਸਿੱਖ ਰਹਿ ਕੇ ਹੀ ਬਤੀਤ ਕੀਤਾ। ਕਦੇ ਆਪਣੇ ਆਪ ਨੂੰ ਗੁਰੂ ਨਹੀਂ ਸਦਵਾਇਆ, ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਨ ਪੁਜਾਰੀ ਸੇਵਕ ਸਿੱਖ ਹੀ ਬਣੇ ਰਹੇ। ਪਰ ਇਹ ਆਮ ਕਹਿਵਤ ਕਹੀ ਜਾਂਦੀ ਸੁਣੀ ਗਈ ਹੈ ਕਿ ਫਲਾਨਾ ਸਿੱਖ ਸੰਤ ਸ਼ਾਮ ਸਿੰਘ ਦਾ ਚਾਟੜਾ ਹੈ। ਹਾਲਾਂਕਿ ਸੰਤ ਜੀ ਨੂੰ ਗੁਰੂ ਡੰਮ ਦੀ ਕਦੇ ਵੀ ਚਾਟ ਨਹੀਂ ਲੱਗੀ, ਜਿਨ੍ਹਾਂ ਨੂੰ ਚਾਟ ਲੱਗੀ ਹੈ ਉਨ੍ਹਾਂ ਪ੍ਰਥਾਏ ਤਾਂ ਕਿੰਨੀਆਂ ਕੁ ਕਹਿਵਤਾਂ ਪ੍ਰਚਲਿਤ ਹੋਈਆਂ ਹੋਣਗੀਆਂ। 16 ਸਾਲ ਦੀ ਜੇਲ ਯਾਤਰਾ ਤੋਂ ਵਾਪਸ ਆਉਣ ਪਰ ਮੈਨੂੰ ਇਕ ਸਿੰਘ ਘਰ ਆ ਕੇ ਮਿਲਿਆ। ਉਹ ਇਉਂ ਗੱਲਾਂ ਕਰੇ ਜਿਵੇਂ ਮੇਰਾ ਚਰੋਕਣਾ ਜਾਣੂ ਹੁੰਦਾ ਹੈ, ਪਰ ਮੈਂ ਉਸ ਨੂੰ ਪਛਾਣਿਆ ਨਹੀਂ। ਜਦ ਜਾਣ ਪਛਾਣ ਕੱਢਣ ਲਈ ਮੈਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਆਖਿਆ, ਜੀ ਮੈਂ ਤੁਹਾਥੋਂ ਹੀ ਅੰਮ੍ਰਿਤ ਛਕਿਆ ਹੋਇਆ ਹੈ। ਮੈਂ ਆਖਿਆ, ਕੁਛ ਅਕਲ ਦੀ ਗੱਲ ਕਰੋ। ਉਹ ਸਮਝ ਗਿਆ ਤੇ ਫੇਰ ਆਖਣ ਲੱਗਾ, ਜੀ ਮੈਥੋਂ ਭੁੱਲ ਹੋ ਗਈ, ਮੈਂ ਤਾਂ ਆਖਣਾ ਸੀ, ਮੇਰਾ ਮਤਲਬ ਤਾਂ ਇਹ ਸੀ ਕਿ ਤੁਹਾਡੇ ਜਥੇ ਤੋਂ ਹੀ ਅੰਮ੍ਰਿਤ ਛਕਿਆ ਹੈ। ਮੈਂ ਬੋਲਿਆ, ਤੁਸੀਂ ਫੇਰ ਭੁੱਲ ਕਰਦੇ ਹੋ, ਮੇਰਾ ਜਥਾ ਕੀ? ਕਦੀ ਮੈਨੂੰ ਆਪ ਨੇ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੁੰਦਾ ਵੀ ਦੇਖਿਆ ਹੈ? ਉਸ ਠਠੰਬਰ ਕੇ ਆਖਿਆ, ਜੀ ਜਿਸ ਜਥੇ ਵਿਚ ਤੁਸੀਂ ਰਲ ਮਿਲ ਕੇ ਕੀਰਤਨ ਅਤੇ ਅਖੰਡ ਪਾਠ ਕਰਦੇ ਹੁੰਦੇ ਹੋ, ਮੇਰੀ ਉਸ ਆਖਣ ਤੋਂ ਇਹੀ ਮੁਰਾਦ ਹੈ। ਇਹ ਗੱਲ ਪੱਕੀ ਸੀ ਕਿ ਜਦੋਂ ਉਸਨੇ ਅੰਮ੍ਰਿਤ ਛਕਿਆ ਸੀ ਤਾਂ ਮੈਂ ਉਦੋਂ ਪੰਜਾਂ ਪਿਆਰਿਆਂ ਵਿਚ ਵੀ ਨਹੀਂ ਸੀ ਸ਼ਾਮਲ ਹੋਇਆ। ਇਸੇ ਪ੍ਰਕਾਰ ਮੇਰੀ ਪਿੱਠ ਪਿੱਛੇ ਤਾਂ ਅਜਿਹੀਆਂ ਕਹਿਵਤਾਂ ਕਈ ਹੁੰਦੀਆਂ ਫਿਰਦੀਆਂ ਹੋਣਗੀਆਂ। ਸਾਨੂੰ ਪਰਪੱਕ ਨਿਸ਼ਚਾ ਹੈ ਅਤੇ ਪੱਕੀਆਂ ਗਵਾਹੀਆਂ ਇਸ ਗੱਲ ਦੀਆਂ ਮਿਲੀਆਂ ਹਨ ਕਿ ਸੰਤ ਬਾਲਕ ਸਿੰਘ ਜੀ ਹਜ਼ਰੋ ਵਾਲਿਆਂ ਨੇ ਕਦੇ ਇਕੱਲਿਆਂ ਨੇ ਅੰਮ੍ਰਿਤ ਨਹੀਂ ਛਕਾਇਆ ਅਤੇ ਨਾ ਹੀ ਕਦੇ ਇਕੱਲਿਆਂ ਕਿਸੇ ਨੂੰ ਨਾਮ ਦਿੱਤਾ। ਇਹ ਜੋ ਗੱਲ ਪ੍ਰਚਲਿਤ ਹੈ ਕਿ ਬਾਬਾ ਰਾਮ ਸਿੰਘ ਜੀ ਭੈਣੀ ਵਾਲਿਆਂ ਨੇ ਬਾਬਾ ਬਾਲਕ ਸਿੰਘ ਜੀ ਪਾਸੋਂ ਨਾਮ ਗੁਰਮੰਤਰ ਲਿਆ, ਇਹ ਗੱਲ ਉੱਕੀ ਹੀ ਨਿਰਮੂਲ ਹੈ। ਹਾਂ, ਇਹ ਗੱਲ ਸੱਚ ਹੈ ਕਿ ਉਨ੍ਹਾਂ ਹਜ਼ਰੋਂ ਜਾ ਕੇ ਪੰਜਾਂ ਪਿਆਰਿਆਂ ਦੇ ਉਸ ਜਥੇ ਤੋਂ ਅੰਮ੍ਰਿਤ ਛਕਿਆ ਜਿਨ੍ਹਾਂ ਪੰਜਾਂ ਪਿਆਰਿਆਂ ਵਿਚ ਸੰਤ ਬਾਲਕ ਸਿੰਘ ਜੀ ਵੀ ਸ਼ਾਮਲ ਸਨ, ਅਤੇ ਐਨ ਅੰਮ੍ਰਿਤ ਸਮਾਗਮ ਸਮੇ ਹੀ ਪੰਜਾਂ ਪਿਆਰਿਆਂ ਦੁਆਰਾ ਨਾਮ ਗੁਰਮੰਤਰ ਲਿਆ ਗਿਆ। ਬਹੁਤ ਚਿਰ ਤਾਂ ਭੈਣੀ ਵਿਖੇ ਵੀ ਪੰਜਾਂ ਪਿਆਰਿਆਂ ਦੁਆਰਾ ਹੀ ਖੰਡੇ ਦਾ ਅੰਮ੍ਰਿਤ ਤਿਆਰ ਹੁੰਦਾ ਰਿਹਾ, ਜਿਸ ਵਿਚ ਕਿ ਬਾਬਾ ਰਾਮ ਸਿੰਘ ਜੀ ਵੀ ਸ਼ਾਮਲ ਹੁੰਦੇ ਰਹੇ, ਅਤੇ ਪੰਜਾਂ ਦੇ ਪੁੰਜ ਤੇ ਹੀ ਐਨ ਅੰਮ੍ਰਿਤ ਸਮੇ ਪੂਰਨ ਗੁਰਮਰਿਆਦਾ ਅਨੁਸਾਰ ਨਾਮ ਗੁਰਮੰਤਰ ਦੇਣ ਲੈਣ ਦੀ ਗੁਰਮਤ ਰੀਤ ਸੁਰੀਤ ਚੱਲਦੀ ਰਹੀ। ਪਿੱਛੋਂ ਆ ਕੇ ਗੱਲ ਵਿਗੜਦੀ ਵਿਗੜਦੀ ਵਿਗੜ ਗਈ, ਅਤੇ ਇਥੋਂ ਤਾਈ ਨੌਬਤ ਆਣ ਪੁੱਜੀ ਕਿ ਇਕ ਇਕ ਨਾਮਧਾਰੀ ਸਿੱਖ ਅੱਡੋ ਅੱਡੀ ਕਈ ਕਈ ਅਣ ਅਧਿਕਾਰੀ ਆਦਮੀਆਂ ਦੇ ਕੰਨਾਂ ਵਿਚ ਫੂਕਾਂ ਮਾਰਦਾ ਦੇਖਿਆ ਗਿਆ ਤੇ ਦੇਖਿਆ ਜਾਂਦਾ ਹੈ। ਜਿਸ ਵਤੀਰੇ ਨੇ ਗੁਰਮੰਤਰ ਲੈਣ ਦੇਣ ਦੀ ਖੇਡ ਨੂੰ ਹਾਸੋਹੀਣਾ ਬਣਾ ਛੱਡਿਆ ਹੈ, ਐਸਾ ਵਿਗਾੜ ਹੀ ਨਿਰਮਲੇ ਆਦਿਕ ਹੋਰ ਸੰਪਰਦਾਵਾਂ ਵਿਖੇ ਨਾਮ ਗੁਰਮੰਤਰਨੀ ਰੀਤ ਵਿਖੇ ਪੈ ਗਿਆ। ਬਹੁਤਾ ਵਿਸਥਾਰ ਵਿਚ ਪੈਣ ਦੀ ਲੋੜ ਨਹੀਂ, ਗੁਰਵਾਕਾਂ ਦੀ ਕਸੌਟੀ ਦੁਆਰਾ ਕੀਤੀ ਪਰਖ ਤਾਂ ਇਸੇ ਸਚਾਈ ਤੇ ਪਹੁੰਚਾਉਂਦੀ ਹੈ ਕਿ ਇਕ ਸਿੱਖ ਦੇ ਗੁਰਮੰਤਰ ਦਿੱਤਿਆਂ ਪੂਰਨ ਗੁਰਤ ਕਲਾ ਨਹੀਂ ਵਰਤਦੀ, ਕੇਵਲ ਪੰਜਾਂ ਦੁਆਰਾ ਹੀ ਵਰਤਦੀ ਹੈ, ਅਤੇ ਪੂਰਨ ਗੁਰੂ ਕਲਾ ਵਰਤੇ ਬਿਹੂਣ ਨਾਮ ਗੁਰਮੰਤਰ ਸਰਬ ਕਲਾ ਸੰਪੂਰਨ ਸਹਾਈ ਅਤੇ ਫਲ ਪ੍ਰਦਾਈ ਨਹੀਂ ਹੁੰਦਾ, ਅਤੇ ਇਹ ਕਲਾ ਪੂਰਨ ਗੁਰੂ ਦੁਆਰਾ ਪ੍ਰਾਪਤ ਹੋਏ ਨਾਮ ਦੇ ਪ੍ਰਤਾਪ ਕਰ ਹੀ ਵਰਤਦੀ ਹੈ। ਅਨੇਕਾਂ ਹੀ ਗੁਰਵਾਕ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ, ਉਦਾਹਰਣ ਪੂਰਵਕ ਕੁਛ ਕੁ ਗੁਰਵਾਕ ਪ੍ਰਮਾਣ ਵਜੋਂ ਦੇ ਕੇ ਬਸ ਕਰਦੇ ਹਾਂ, ਯਥਾ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ, ਸ੍ਰੀ ਰਾਗ ਮਹਲਾ ਤੀਜਾ। ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ, ਸਤਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨਾ ਕੋਏ, ਸ੍ਰੀ ਰਾਗ ਮਹਲਾ ਚੌਥਾ। ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਸ੍ਰੀ ਰਾਗ ਮਹਲਾ ਤੀਜਾ। ਗੁਰਦੁਆਰੇ ਨਾਉ ਪਾਈਐ ਬਿਨ ਸਤਗੁਰ ਪੱਲੇ ਨਾ ਪਾਏ, ਸਤਗੁਰ ਕੈ ਭਾਣੇ ਮਨ ਵਸੈ ਤਾਂ ਐਨਸ ਰਹੇ ਲਿਵ ਲਾਏ, ਮਾਰੂ ਮਹਲਾ ਪਹਿਲਾ। ਸਤਗੁਰ ਦਾਤੈ ਨਾਮ ਦ੍ਰਿੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰਾ ਅੰਮ੍ਰਿਤ ਲੀਚੈ ਜੀਓ, ਮਾਝ ਮਹਲਾ ਚੌਥਾ। ਧੁਰ ਖਸਮੈ ਕਾ ਹੁਕਮ ਪਾਇਆ ਵਿਣ ਸਤਗੁਰ ਚੇਤਿਆ ਨਾ ਜਾਏ, ਸਤਗੁਰ ਮਿਲੇ ਅੰਤਰ ਰਵ ਰਹਾ ਸਦਾ ਰਹਾ ਲਿਵ ਲਾਏ, ਦਮ ਦਮ ਸਦਾ ਸੰਭਾਲਦਾ ਦਮ ਨ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ, ਨਾਨਕ ਇਹ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਏ, ਬਿਹਾਗੜੇ ਕੀ ਵਾਰ ਮਹਲਾ ਤੀਜਾ। ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ, ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਗੁਰ ਬਖਸ਼ਿਆ ਹਰ ਨਾਮ, ਕਲਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ, ਆਸਾ ਮਹਲਾ ਪੰਜਵਾਂ। ਇਨ੍ਹਾਂ ਉਪਰਲੇ ਗੁਰਵਾਕਾਂ ਤੋਂ ਸਿੱਧ ਹੁੰਦਾ ਹੈ ਕਿ ਕੇਵਲ ਗੁਰੂ ਦੁਆਰਾ ਹੀ ਪ੍ਰਾਪਤ ਕੀਤਾ ਹੋਇਆ ਨਾਮ ਆਪਣੀ ਪੂਰਨ ਪਾਰਸ ਰਸਾਇਣੀ ਸ਼ਕਤੀ ਅੰਦਰ ਫਲੀਭੂਤ ਹੁੰਦਾ ਹੈ। ਨਾ ਤਾਂ ਗੁਰੂ ਬਿਨਾਂ ਨਾਮ ਹੀ ਪ੍ਰਾਪਤ ਹੁੰਦਾ ਹੈ, ਅਤੇ ਨਾ ਹੀ ਕਿਸੇ ਇਕੱਲੇ ਆਦਮੀ ਤੋਂ ਪ੍ਰਾਪਤ ਕੀਤਾ ਹੋਇਆ ਨਾਮ ਮਹਿਲੀ ਮਹਿਲ ਪਹੁੰਚਾਉਣ ਨੂੰ ਸਮਰੱਥ ਹੈ, ਕਿਉਂਕਿ ਉਹ ਇੱਕ ਇਕੱਲਾ ਆਦਮੀ ਸੰਪੂਰਨ ਗੁਰੂ ਜੋਤ ਕਲਾ ਤੋਂ ਊਣਾ ਹੈ, ਭਾਵੇਂ ਉਹ ਕਿੰਨਾ ਹੀ ਵੱਡਾ ਸੰਤ ਭਗਤ ਕਿਉਂ ਨਾ ਹੋਵੇ। ਗੁਰਵਾਕਾਂ ਦਾ ਤਾਂ ਇਹੋ ਪਰਪੱਕ ਸਿਧਾਂਤ ਹੈ ਕਿ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਤਾਂ ਗੁਰੂ ਤੋਂ ਬਿਨਾਂ ਅਰਥਾਤ ਗੁਰੂ ਕਲਾ ਸੰਪੰਨ ਗੁਰੂ ਜੋਤ ਦੇ ਪੁੰਜ ਪੰਜ ਪਿਆਰਿਆਂ ਤੋਂ ਬਿਨਾਂ ਦੂਜਾ ਆਦਮੀ ਸਿੱਖ ਸੰਤ ਮਹੰਤ ਜਿਸ ਨੂੰ ਗੁਰੂ ਪਦਵੀ ਪ੍ਰਾਪਤ ਨਹੀਂ, ਧੁਰ ਗੁਰ ਪਰਮੇਸ਼ਰ ਦੀ ਦਰਗਾਹੋਂ ਪ੍ਰਾਪਤ ਨਹੀਂ, ਭਲਾ ਕਿਸ ਤਰ੍ਹਾਂ ਨਾਮ ਗੁਰਮੰਤਰ ਦੇਣ ਦਾ ਅਧਿਕਾਰੀ ਹੋ ਸਕਦਾ ਹੈ। ਅਤੇ ਉਸ ਦਾ ਦਿੱਤਾ ਨਾਮ ਧੁਰ ਮਹਿਲ ਪ੍ਰਾਪਤ ਕਰਾਉਣ ਲਈ ਕਿਵੇਂ ਸਹਾਈ ਹੋ ਸਕਦਾ ਹੈ? ਕੇਵਲ ਸਤਿਗੁਰੂ ਹੀ ਅਕਾਲ ਪੁਰਖ ਦੀ ਦਰਗਾਹੋਂ ਟਿਕਿਆ ਇੱਕੋ ਵਕਤ ਵਿੱਚ ਇੱਕੋ ਸੱਚਾ ਗੁਰੂ ਹੀ ਨਾਮ ਗੁਰਮੰਤਰ ਦਾ ਦਾਤਾ ਹੋ ਸਕਦਾ ਹੈ। ਸਤਿਗੁਰ ਦਾਤਾ ਹਰ ਨਾਮ ਕਾ ਜੋ ਹੋਇਆ। ਅਤੇ ਇਸ ਨਾਲ ਲਗਦੀ ਪੰਕਤੀ ਪ੍ਰਭ ਆਪ ਮਿਲਾਵੈ ਸੋਏ ਦੱਸਦੀ ਹੈ ਕਿ ਐਸੇ ਸੱਚੇ ਸਤਿਗੁਰੂ ਦਾ ਸੰਸਾਰੀਆਂ ਪ੍ਰਤੀ ਮਿਲਾਵਣਾ ਪ੍ਰਭੂ ਕਿਰਪਾ ਦੁਆਰਾ ਹੀ ਹੁੰਦਾ ਹੈ। ਆਪ ਪ੍ਰਭੂ ਪਰਮਾਤਮਾ ਸਤਿਗੁਰੂ ਨੂੰ ਸਤਿਗੁਰੂ ਦਾ ਮਹੱਤ ਬਖਸ਼ ਕੇ ਸੰਸਾਰ ਵਿਖੇ ਪਠਾਉਂਦਾ ਹੈ ਅਤੇ ਉਸੇ ਕੇਵਲ ਉਸੇ ਗੁਰੂ ਦੁਆਰਾ ਹੀ ਜੀਵਾਂ ਦਾ ਉਧਾਰ ਹੁੰਦਾ ਹੈ। ਅਗਲੀ ਤੁਕ ਦੀ ਪਹਿਲੀ ਪੰਕਤੀ ਸਤਿਗੁਰ ਹਰ ਪ੍ਰਭ ਬੁੱਝਿਆ ਸਪਸ਼ਟ ਨਿਰਣੇ ਕਰਾਉਂਦੀ ਹੈ ਕਿ ਬੁੱਝਣ ਹਾਰਿਆਂ ਨੇ ਸਤਿਗੁਰ ਦੁਆਰਾ ਹੀ ਹਰ ਪ੍ਰਭ ਨੂੰ ਬੁੱਝਿਆ ਭਾਵ ਪ੍ਰਤੱਖ ਕੀਤਾ ਹੈ। ਹੋਰ ਕਿਸੇ ਡਿੰਬੀ ਗੁਰੂ ਦੁਆਰਾ ਵਾਹਿਗੁਰੂ ਅਕਾਲ ਪੁਰਖ ਪ੍ਰਤੱਖ ਨਹੀਂ ਹੋ ਸਕਦਾ। ਡਿੰਬੀ ਗੁਰੂ ਤਾਂ ਖੁਦ ਹੀ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਤੱਖ ਕਰਨ ਦੀ ਪ੍ਰੇਖੋਂ ਤੋਂ ਹੀਣੇ ਮੀਣੇ ਹਨ। ਉਨ੍ਹਾਂ ਨੂੰ ਅਕਾਲ ਪੁਰਖ ਦੇ ਪ੍ਰਤੱਖ ਕਰਨ ਦੀ ਖੁਦ ਹੀ ਸੂਝ ਬੂਝ ਨਹੀਂ। ਉਹ ਲੋਕਾਂ ਨੂੰ ਕਿਵੇਂ ਸੂਝ ਬੂਝ ਕਰਾ ਸਕਦੇ ਹਨ? ਅਲੱਖ ਪ੍ਰਭੂ ਨੂੰ ਪ੍ਰਤੱਖ ਕਰਨ ਕਰਾਵਣ ਦੀ ਸੂਝ ਬੂਝ ਤੋਂ ਸੁੰਝੇ ਬਸ ਅੰਧ ਅਗਿਆਨੀ ਗੁਰੂ ਹਨ ਅਤੇ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ। ਦੇ ਗੁਰਵਾਕ ਅਨੁਸਾਰ ਅੰਧਲੇ ਅਗਿਆਨੀ ਗੁਰੂਆਂ ਦੇ ਚੇਲੇ ਵੀ ਅੰਧ ਕਰਮੀ ਹੁੰਦੇ ਹਨ ਅਤੇ ਆਪਣੀ ਮਨ ਮਰਜ਼ੀ ਅਨੁਸਾਰ ਚੱਲਣ ਕਰ ਮਨਮੁਖੀ ਹੁੰਦੇ ਹਨ ਅਤੇ ਝੂਠੋ ਝੂਠ ਬੁਲੇਂਦੇ ਹੋਏ ਅਜਿਹੀਆਂ ਗੱਪਾਂ ਮਾਰਦੇ ਹਨ ਕਿ ਸਾਨੂੰ ਸਾਡੇ ਦੇਹਧਾਰੀ ਗੁਰੂ ਨੇ ਸੱਤ ਲੋਕ ਸੱਚਖੰਡ ਤੋਂ ਵੀ ਪਰੇ ਪੁਚਾ ਦਿੱਤਾ ਹੈ। ਏਦੂ ਪਰੇ ਪਰੇਡੇ ਹੋਇਆਂ ਦਾ ਅਸੱਤ ਲੋਕ ਯਾ ਨਰਕ ਕੁੰਡ ਵਿਚ ਹੀ ਵਾਸਾ ਹੈ ਜੋ ਝੂਠੋ ਝੂਠ ਬੁਲੇਣ ਦਾ ਫਲ ਹੈ। ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਣ ਵਾਲੀ ਅਗਲੀ ਤੁਕ ਸਾਫ ਸਿੱਧ ਕਰਦੀ ਹੈ ਕਿ ਸਤਿਗੁਰੂ ਦੇ ਸ਼ਰੀਕ ਬਣ ਬਣਾਉਣ ਵਾਲੇ ਅਤੇ ਪਰਮਾਤਮਾ ਦੀ ਦਰਗਾਹ ਤੋਂ ਪਰੇ ਕੋਈ ਹੋਰ ਦਰਗਾਹ ਦੱਸਣ ਵਾਲੇ ਵਾਸਤਵ ਵਿਚ ਗੁਰ ਪਰਮਾਤਮਾ ਦੇ ਨਿੰਦਕ ਹਨ। ਅਕਾਲ ਪੁਰਖ ਦੀ ਪਦਵੀ ਤੋਂ ਪਰੇ ਪਰੇਡੇ ਕੋਈ ਹੋਰ ਹਸਤੀ ਦੱਸਣ ਦਸਾਉਣ ਵਾਲੇ ਵਾਸਤਵ ਵਿਚ ਅਕਾਲ ਪੁਰਖ ਦੀ ਹਸਤੀ ਤੋਂ ਹੀ ਮੁਨਕਰ ਅਤੇ ਪੱਕੇ ਮਨਮੁਖ ਹਨ ਅਤੇ ਗੁਰੂ ਅਕਾਲ ਪੁਰਖ ਦੇ ਪੱਕੇ ਨਿੰਦਕ ਹਨ। ਅਜਿਹੇ ਆਪ ਵੀ ਡੁੱਬਦੇ ਹਨ ਨਰਕ ਕੁੰਡ ਵਿਖੇ ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਵੀ ਡੋਬ ਦਿੰਦੇ ਹਨ। ਅਜਿਹੇ ਮਨਮੁਖਾਂ ਪਰਥਾਏ ਹੀ ਅਜਿਹੇ ਗੁਰਵਾਕ ਪੂਰੇ ਘਟਦੇ ਹਨ। मनमुख भगत करें बिन सतगुर, बिन सतगुर भगत न हुई राम। हम मैं माया रोग व्यापे, मर जन्मे दुख हुई राम। सुही महला तीजा। ए गुरवाक भी साफ निश्चे कराउंदा है कि सच्चे गुरु सतगुरु नू गुरु तारण कीते बिना जो निगुरे मनमुख भगती करन दियां हींगां डींगां मारदे फिरदे हन, ओ फोकियां फड़ां ही हन। ओ भगती नहीं करदे, भगती दा डिंब पसारा पसारदे हन। क्योंकि भगती तां विण सतगुर भगत न होई राम दे बचन अनुसार हो ही नहीं सकदी। ओ तां महज भगती दा डिंब पसारा पसार के हम माया रोग व्यापे, हंकार अते माया दा रोग ही सहेड़दे हन। जिस दा नतीजा ए हुंदा है कि मर जन्मे दुख होई राम। मर मर जमदे हन, जम जम पुने पुने मरदे हन, अते इस बिद जन्म मरण दी आवाजाही दे जठराग्नी दुख नाल दुखी होए वे रोंदे हन। गुरु दे सच्यार अते शरदावान सिख सच्चे गुर सतगुरु दा शरण पाल द्वारा छड़ के अजेहे डिंबी गुरुआं दे निकट भी नहीं पिटदे, उन्हां वल मुंह भी नहीं करदे, उन्हां दे मत्थे लगना भी पाप समझदे हन। सतगुर हर प्रभ बुझिया दे नाल दी अगली पंक्ति गुर जेवड अवर न कोए, इस गल दी सतता स्पष्ट आउंदी है कि गुर सतगुरु दे सदर्श होर कोई नहीं। सतगुरु दे सच्चे मरातबे जेड़ा होर किसे दा मरातबा नहीं। सब ते वड्डा सतगुर नानक रूपी गुरवाक नूं ओ सत सत करके जान दे मंदे हन। तां ते जाको ठाकुर ऊंचा होई, सो जन पर घर जात न सोही। गुरवाक अनुसार जिस जन दा पूज गुरु ठाकुर एडा उच्चा होवे, ओ इस ऊंच गुरु घर नूं छड़ के नीच कीच पर घरां दे दरां ते जांदा नहीं सौंदा। उत्थों किसे नूं कुछ नहीं मिल सकदा, जो कुछ मिलदा है सो गुरु नानक साहिब सच्चे गुर घरों गुरदरों द्वारियों मिल सकदा है। मिलन मिलाउण योग सच्ची दात नाम दी दात है। सो ए दात देवन हार दातार सतगुरु दे हाथ है, अते उसे द्वारियों ही मिल सकती है। जैसे के एक पिछे दिते गुर प्रमाण देवन वाले कै हथ दात है, गुरु द्वारा पाए दा भाव है। उसते अगला गुर प्रमाण भी एहो दसदा है कि गुरुद्वारा नाओ पाईए बिन सतगुर पल्ले ना पाए। नाम गुर मंत्र गुरु द्वारियों ही मिलदा है, अते सच्चे गुरु सतगुरु बिना होर कितों भी ए नाम पदार्थ किसे दे पल्ले नहीं पैंदा। अते सतगुरु तो प्राप्त होया व्या नाम ही गय करके दृढ़ हो सकदा है। सतगुरु दा दत्ता दृढ़ाया नाम ही अहनस रह लिवलाए वाले आत्म रंग खेड़दा है। तुर खसमे दा हुक्म ही ऐसा भया है कि विण सतगुर चेत्या ना जाए। सतगुरु तो लया नाम गुरमंत्र ही चेत्या जा सकदा है। नाम दी सिमरन कला तदे ही अंकुरत हुंदी है जे नाम गुरमंत्र सतगुरु तो लिया जावे। एवें नहीं, एवें तां नाम चित आउंदा ही नहीं, दृढ़ जो नहीं हुंदा। सतगुर मिले अंतर रव रहा। सतगुरु तो ही नाम मिलिया होण कर ए नाम अंतर आत्मे रम के फिर रमिया ही रहिंदा है। ਅਤੇ ਇਸ ਬਿਦ ਸਤਿਗੁਰੂ ਤੋਂ ਨਾਮ ਲੈ ਕੇ ਅੰਤਰ ਆਤਮੇ ਗਹਿ ਕੇ ਰਮਾਈ ਰੱਖਣ ਵਾਲਾ ਅਭਿਆਸੀ ਜਨ ਸਦਾ ਰਹਾ ਲਿਵ ਲਾਏ ਸਦ ਸਦੀਵ ਇਸ ਨਾਮ ਵਿਖੇ ਆਪਣੀ ਲਿਵ ਲਾਈ ਰੱਖਦਾ ਹੈ। ਉਸ ਦੀ ਇਹ ਲਿਵ ਫੇਰ ਐਸੀ ਜੁੜਦੀ ਹੈ ਕਿ ਉਹ ਇਸ ਨਾਮ ਗੁਰਮੰਤਰ ਅਭਿਆਸ ਨੂੰ ਦਮ ਦਮ ਸਦਾ ਸੰਭਾਲਦਾ ਸਵਾਸ ਸਵਾਸ ਆਪਣੇ ਰਿਦ ਅੰਤਰ ਸੰਭਾਲੀ ਰੱਖਦਾ ਹੈ ਅਤੇ ਇਸ ਬਿਦ ਉਸਦਾ ਇੱਕ ਸਵਾਸ ਵੀ ਇਸ ਨਾਮ ਦੀ ਸੰਭਾਲ ਤੋਂ ਬਿਰਥਾ ਨਹੀਂ ਜਾਂਦਾ। ਦਮ ਨਾ ਬਿਰਥਾ ਜਾਏ ਇਹ ਸਵਾਸ ਸਵਾਸ ਰਿਦ ਅੰਤਰੀ ਨਾਮ ਅਭਿਆਸ ਦੀ ਪਾਰਸ ਰਸਾਇਣੀ ਟੇਵ ਬਿਦ ਪ੍ਰਾਪਤ ਹੋਣ ਕਰ ਅਭਿਆਸੀ ਜਨ ਦਾ ਜਨਮ ਮਰਨ ਕਾ ਭਉ ਗਿਆ। ਬਹੁੜ ਬਹੁੜ ਜੰਮਣ ਮਰਨ ਦਾ ਤੌਖਲਾ ਹੀ ਮਿਟ ਜਾਂਦਾ ਹੈ ਅਤੇ ਉਸਦਾ 84 ਦਾ ਗੇੜ ਹੀ ਮੁੱਕ ਜਾਂਦਾ ਹੈ ਅਤੇ ਸੱਚੀ ਜੀਵਨ ਪਦਵੀ ਉਸ ਨੂੰ ਪ੍ਰਾਪਤ ਹੁੰਦੀ ਹੈ। ਜੀਵਨ ਪਦਵੀ ਪਾਏ ਇਹ ਜੀਵਨ ਪਦਵੀ ਦਾ ਮਰਤਬਾ ਤਿਸ ਨੂੰ ਹੀ ਮਿਲਦਾ ਹੈ ਜਿਸ ਉੱਤੇ ਗੁਰੂ ਕਰਤਾਰ ਦੀ ਹੁਕਮ ਰਜ਼ਾਏ ਅਨੁਸਾਰ ਕਿਰਪਾ ਹੁੰਦੀ ਹੈ। ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜ਼ਾਏ। ਬਿਹਾਗੜੇ ਕੀ ਵਾਰ ਮਹਲਾ ਤੀਜਾ। ਪਰ ਇਹ ਕਿਰਪਾ ਤਿਸੇ ਉੱਤੇ ਹੁੰਦੀ ਹੈ ਜੋ ਉਸਦੀ ਹੁਕਮ ਰਜ਼ਾਏ ਅੰਦਰ ਚੱਲਦਾ ਹੈ, ਅਰਥਾਤ ਉਸਦੀ ਹੁਕਮ ਰਜ਼ਾ ਅਨੁਸਾਰ ਅਮਲ ਕਰਦਾ ਹੈ ਅਤੇ ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ ਗੁਰਵਾਕ ਅਨੁਸਾਰ ਨਾਮ ਜਾਪ ਰੂਪੀ ਸਿਫਤ ਸਲਾਹ ਦਾ ਕਮਾਵਣਾ ਹੀ ਗੁਰੂ ਦੀ ਹੁਕਮ ਰਜ਼ਾਈ ਚੱਲਣਾ ਹੈ ਤਾਂ ਤੇ ਗੁਰਮਤ ਨਾਮ ਅਭਿਆਸ ਕਮਾਈ ਵਾਲੇ ਨੂੰ ਉੱਪਰ ਦੱਸੀ ਜੀਵਨ ਪਦਵੀ ਵਾਲਾ ਮਰਾਤਬਾ ਮਿਲਦਾ ਹੈ। ਇਸ ਗੁਰਮਤ ਨਾਮ ਅਭਿਆਸ ਕਮਾਈ ਦੇ ਪ੍ਰਤਾਪ ਕਰ ਅਕਾਲ ਪੁਰਖ ਦੇ ਅਗਮ ਅਗੋਚਰ ਦਰਸ਼ਨ ਦੀ ਪ੍ਰਾਪਤੀ ਹੁੰਦੀ ਹੈ। ਕੇਡੇ ਵਡਭਾਗੇ ਉਹ ਗੁਰਮੁਖ ਜਨ ਹਨ ਜਿਨ੍ਹਾਂ ਨੂੰ ਇਸ ਅਗਮ ਅਗੋਚਰ ਦਰਸ਼ਨ ਦੀ ਲਭਤਾ ਹੁੰਦੀ ਹੈ। ਪਰ ਇਹ ਲਭਤਾ ਤਿਸੇ ਵਡਭਾਗੇ ਜੰਤ ਨੂੰ ਹੁੰਦੀ ਹੈ ਜਿਸ ਨੂੰ ਕਿਰਪਾਲ ਸਤਿਗੁਰੂ ਆਪ ਕਿਰਪਾ ਧਾਰ ਕੇ ਨਾਮ ਦੀ ਬਖਸ਼ਿਸ਼ ਕਰਦਾ ਹੈ। ਇਸ ਨਾਮ ਦੀਆਂ ਬਖਸ਼ਿਸ਼ਾਂ ਬਖਸ਼ ਕੇ ਹੀ ਸਤਿਗੁਰੂ ਨੇ ਕਲਯੁਗ ਦਾ ਉਦਧਾਰ ਕੀਤਾ ਹੈ, ਅਰਥਾਤ ਜਨਮ ਜਨਮਾਂਤਰਾਂ ਦੇ ਅਤੇ ਅਨੇਕ ਯੁੱਗਾਂ ਦੇ ਭੁੱਲੇ ਭਟਕੇ ਜੀਵਾਂ ਦਾ ਉਦੋਂ ਉਧਾਰ ਹੋਇਆ ਜਦੋਂ ਉਨ੍ਹਾਂ ਇਸ ਕਲਯੁਗ ਵਿਖੇ ਆ ਕੇ ਉਸ ਸਮੇਂ ਜਨਮ ਲਿਆ ਜਿਸ ਵਡਭਾਗੇ ਸਮੇਂ ਅੰਦਰ ਕਿ ਸਤਿਗੁਰਾਂ ਦੀ ਬਖਸ਼ਿਸ਼ ਨਾਮ ਦਾਤ ਦਾ ਭੰਡਾਰ ਖੁੱਲਾ। ਇਤ ਬਿਦ ਕਲਯੁਗ ਉਧਾਰਿਆ ਗੁਰਦੇਵ ਸੱਚੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਅਤੇ ਕਰਨਾ ਹੈ। ਜੋ ਜੋ ਜੰਤ ਸਤਿਗੁਰੂ ਦੇ ਸੱਚਾ ਉਧਾਰ ਕਰਨ ਹਾਰੇ ਸੱਚੇ ਗੁਣ ਅਗੰਮੀ ਦੀਆਂ ਮਹਿਮਾ ਰੂਪੀ ਗੱਲਾਂ ਸੁਣ ਕੇ ਸਤਿਗੁਰੂ ਸ਼ਰਣੀ ਆਇਆ ਹੈ ਅਤੇ ਆਵੇਗਾ ਅਤੇ ਜਿਸ ਜਿਸ ਨੇ ਸਤਿਗੁਰੂ ਤੋਂ ਗੁਰਮੰਤਰ ਰੂਪੀ ਗੁਰਦੀਖਿਆ ਲਈ ਹੈ ਜਾਂ ਜਿਸ ਜਿਸ ਨੇ ਲੈਣੀ ਹੈ ਤਿੰਨਾਂ ਸਭਨਾਂ ਦਾ ਸਤਿਗੁਰ ਦੀ ਸੱਚੀ ਬੇੜੀ ਤੇ ਚੜ ਕੇ ਸੱਚੀ ਮੁਕਤ ਕਲਿਆਣ ਰੂਪੀ ਸੱਚਾ ਉਧਾਰ ਹੋਇਆ ਹੈ ਅਤੇ ਹੋਵੇਗਾ। ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾਨ ਇਸ਼ਨਾਨ ਦ੍ਰਿੜਾਇਆ ਸਭ ਮੁਕਤ ਹੋਆ ਸੈ ਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਉ। ਸ੍ਰੀ ਰਾਗ ਮਹਲਾ ਪੰਜਵਾਂ। ਸਤਿਗੁਰੂ ਦੇ ਇਸ ਸੱਚੇ ਜਹਾਜ਼ ਬੋਹਿਤ ਤੇ ਚੜੇ ਬਿਨਾ ਹੋਰ ਕਿਸੇ ਬਿਦ ਜਗਤ ਦਾ ਉਧਾਰ ਨਿਸਤਾਰਾ ਨਹੀਂ ਹੋ ਸਕਦਾ ਯਥਾ ਗੁਰਵਾਕ। ਸਤਿਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ, ਹਉਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੀ, ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵੈ ਤਾਂ ਸੁਖ ਪਾਵੈ, ਨਾਹੇ ਤਾਂ ਜਾਹੇਗਾ ਜਨਮ ਗਵਾਏ ਰਹਾਓ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ ਹਰ ਰਸ ਸਾਧ ਨ ਆਇਆ, ਸੰਧਿਆ ਤਰਪਣ ਕਰੈ ਗਾਇਤਰੀ ਬਿਨ ਬੂਝੇ ਦੁਖ ਪਾਇਆ, ਸਤਿਗੁਰ ਸੇਵੇ ਸੋ ਵਡ ਭਾਗੀ ਜਿਸਨੋ ਆਪ ਮਿਲਾਏ, ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿਚੋਂ ਆਪ ਗਵਾਏ। ਇਹ ਜਗ ਅੰਧਾ ਸਭ ਅੰਧ ਕਮਾਵੈ ਬਿਨ ਗੁਰ ਮਗ ਨ ਪਾਏ, ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ ਘਰੈ ਅੰਦਰ ਸੱਚ ਪਾਏ। ਸੂਰਠ ਮਹਲਾ ਤੀਜਾ। ਇਸ ਗੁਰਵਾਕ ਤੋਂ ਇਹ ਚਾਨਣ ਹੋਇਆ ਕਿ ਇਸ ਜਗ ਅੰਦਰ ਸਤਿਗੁਰੂ ਹੀ ਸੱਚੇ ਸੁਖ ਦਾ ਸਮੁੰਦਰ ਸੋਮਾ ਹੈ। ਇਸ ਸੁਖ ਸਾਗਰ ਨੂੰ ਛੱਡ ਕੇ ਹੋਰ ਕਿਸੇ ਥਾਂ ਸੁਖ ਨਹੀਂ। ਸਾਰਾ ਜਗਤ ਸਤਿਗੁਰੂ ਬਾਝੋਂ ਹਉਮੈ ਦੁਖ ਰੋਗ ਵਿਚ ਗ੍ਰਸਤ ਹੋਇਆ ਪਿਆ ਹੈ, ਜਮ ਜਮ ਮਰਦਾ ਹੈ ਅਤੇ ਮਰ ਮਰ ਫਿਰ ਜੰਮਦਾ ਹੈ। ਇਸ 84 ਦੇ ਆਵਾਗਵਣੀ ਗੇੜ ਵਿਚ ਪਿਆ ਹੋਇਆ ਧਾਹਾਂ ਮਾਰ ਮਾਰ ਰੋਂਦਾ ਹੈ, ਤਾਂ ਤੇ ਸੰਸਾਰ ਦੇ ਪ੍ਰਾਣੀ ਮਾਤਰ ਦਾ ਨਿਸਤਾਰਾ ਸਤਿਗੁਰੂ ਦੀ ਸੇਵ ਚਰਨ ਸ਼ਰਨ ਵਿਚ ਆ ਕੇ ਨਾਮ ਰੂਪੀ ਸੱਚਾ ਸੁਖ ਪ੍ਰਾਪਤ ਕਰਨ ਵਿਚ ਹੈ। ਸਤਿਗੁਰੂ ਦੁਆਰਾ ਇਸ ਸੱਚੇ ਕਲਿਆਣ ਸੁਖ ਪ੍ਰਾਪਤ ਕੀਤੇ ਬਿਨਾਂ ਜਨਮ ਅਕਾਰਥ ਗਵਾਉਣ ਵਾਲਾ ਹੀ ਕੁਸੌਦਾ ਹੈ, ਕਿਉਂਕਿ ਸਤਿਗੁਰੂ ਦੇ ਦਰ ਘਰ ਬਾਝੋਂ ਹੋਰ ਕਿਤੇ ਵੀ ਢੋਈ ਨਹੀਂ। ਸਤਿਗੁਰੂ ਦੇ ਦਰੋਂ ਘਰੋਂ ਹੀ ਸੱਚੀ ਕਲਿਆਣਕਾਰੀ ਗੁਰਮਤ ਪ੍ਰਾਪਤ ਹੁੰਦੀ ਹੈ। ਇਸ ਸੱਚੀ ਗੁਰਮਤ ਤੋਂ ਕੁੱਥ ਕੇ ਕਿਤੇ ਵੀ ਕਲਿਆਣ ਮੋਕਸ਼ ਨਹੀਂ। ਵੇਦ ਸ਼ਾਸਤਰ ਮਤ ਸਭ ਤ੍ਰੈਗੁਣੀ ਮਾਇਆ ਦੇ ਕਰਮ ਧਰਮ ਹੀ ਦ੍ਰਿੜਾਉਂਦੇ ਹਨ। ਉਕਤ ਆਨਮਤੀ ਬਹੁ ਪ੍ਰਕਾਰੀ ਕਰਮ ਕਮਾਵਣ ਕਰ ਪਰਮਾਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚੇ ਆਤਮ ਆਨੰਦ ਵਾਲੇ ਪਾਸੇ ਦਾ ਸਵਾਦ ਹੀ ਨਹੀਂ ਆਉਂਦਾ। ਸੰਧਿਆ ਤਰਪਣ ਗਾਇਤਰੀ ਆਦਿਕ ਕਰਮਾਂ ਦੇ ਕਰਨ ਕਰ ਸੱਚੇ ਗਿਆਨ ਆਨੰਦ ਦੀ ਸੂਝ ਬੂਝ ਹੀ ਨਹੀਂ ਹੁੰਦੀ, ਅਤੇ ਇਸ ਸੂਝ ਬੂਝ ਹੋਏ ਬਿਨਾਂ ਨਿਰਾ ਦੁੱਖ ਹੀ ਦੁੱਖ ਹੈ। ਸਤਿਗੁਰੂ ਦੇ ਸੇਵਕ ਸਿੱਖ ਹੀ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਆਪ ਸਤਿਗੁਰੂ ਅਪਣਾਏ ਲੈਂਦਾ ਹੈ ਅਤੇ ਆਪਣੇ ਨਾਲ ਮਿਲਾਏ ਲੈਂਦਾ ਹੈ ਨਾਮ ਦੀ ਦਾਤ ਦੇ ਕੇ। ਇਸ ਗੁਰੂ ਬਖਸ਼ੇ ਅੰਮ੍ਰਿਤ ਨਾਮ ਦੇ ਗਟਾਕ ਰਸ ਪੀ ਕੇ ਗੁਰਮੁਖ ਜਨ ਸਦਾ ਹੀ ਤ੍ਰਿਪਤਾਸੇ ਰਹਿੰਦੇ ਹਨ ਅਤੇ ਆਪਾ ਗਵਾਇਕੈ ਗੁਰੂ ਪ੍ਰਾਇਣ ਗੁਰੂ ਦੇ ਹੀ ਹੋਏ ਰਹਿੰਦੇ ਹਨ। ਗੁਰੂ ਸੱਚੇ ਪਾਤਸ਼ਾਹ ਦੇ ਇਸ ਨਾਮ ਮਹਾਰਸ ਦੀ ਦਾਤ ਤੋਂ ਵੰਝਿਆ ਹੋਇਆ ਘੁੱਥਾ ਹੋਇਆ ਸਾਰਾ ਜੱਗ ਅੰਧ ਧੁੰਦ ਵਿਚ ਅੰਧਲਾਇਆ ਧੁੰਦਲਾਇਆ ਫਿਰਦਾ ਹੈ ਅਤੇ ਅੰਧ ਧੁੰਦ ਕਰਮ ਹੀ ਕਮਾਉਂਦਾ ਰਹਿੰਦਾ ਹੈ। ਸਤਿਗੁਰੂ ਸੱਚਾ ਸੁਮਾਰਗ ਇਸ ਧੁੰਦ ਧੁੰਦਲੇ ਅੰਧੇ ਜੱਗ ਨੂੰ ਨਹੀਂ ਮਿਲਦਾ। ਜਿਸ ਨੂੰ ਸੱਚੇ ਸਤਿਗੁਰੂ ਦਾ ਦਰਸ਼ਨ ਮੇਲਾ ਅਤੇ ਗੁਰਮੰਤਰ ਨਾਮ ਦਾ ਦਾਤੇਲਾ ਹੋਇਆ ਹੈ ਉਹ ਨਾਮ ਰੂਪੀ ਸੱਚੇ ਰਤਨ ਪਦਾਰਥ ਨੂੰ ਜੋਤ ਜਲਵਣੇ ਸਰੂਪ ਨੂੰ ਆਪਣੇ ਘੱਟ ਅੰਤਰ ਹੀ ਸਾਕਸ਼ਾਤ ਦੇਖ ਲੈਂਦਾ ਹੈ। ਗੁਰਮੰਤਰ ਗੁਰ ਦੀਖਿਆ ਹੈ, ਸਿੱਖ ਦੀਖਿਆ ਜਾਂ ਸੰਤ ਦੀਖਿਆ ਨਹੀਂ। ਤਾਂ ਤੇ ਗੁਰ ਦੀਖਿਆ ਨੂੰ ਸਤਿਗੁਰੂ ਹੀ ਦੇ ਦ੍ਰਿੜਾਏ ਸਕਦਾ ਹੈ, ਸਿੱਖ ਸੰਤ ਦਾ ਕੋਈ ਅਧਿਕਾਰ ਨਹੀਂ। ਸਿੱਖ ਸੰਤ ਸਭੇ ਗੁਰੂ ਤੋਂ ਹੀ ਗੁਰ ਦੀਖਿਆ ਲੈਣ ਹਾਰੇ ਹਨ। ਗੁਰੂ ਤੋਂ ਲੈ ਕੇ ਗੁਰੂ ਦੀ ਥਾਂ ਕਿਸੇ ਨੂੰ ਦੇਣ ਹਾਰੇ ਨਹੀਂ। ਜਿਨ੍ਹਾਂ ਸਚਿਆਰ ਸਿੱਖਾਂ ਨੇ ਸੱਚਮੁੱਚ ਹੀ ਗੁਰਮੰਤਰ ਰੂਪੀ ਗੁਰ ਦੀਖਿਆ ਗੁਰੂ ਪਾਸੋਂ ਲਈ ਹੈ, ਉਹ ਸਚਿਆਰ ਸਿੱਖ ਗੁਰੂ ਪਾਸੋਂ ਹੀ ਇਹ ਗੁਰ ਦੀਖਿਆ ਦੂਸਰਿਆਂ ਨੂੰ ਦਿਵਾਉਣਗੇ, ਨਾ ਕਿ ਖੁਦ ਦੇਣ ਲੱਗ ਪੈਣਗੇ। ਗੁਰ ਦੀਖਿਆ ਦੀ ਕਦਰ ਕੀਮਤ ਨੂੰ ਵੀ ਗੁਰ ਦੀਖਿਆ ਦੇ ਕਦਰਾਲੂ ਗੁਰਮੁਖ ਸਿੱਖ ਹੀ ਜਾਣਦੇ ਹਨ। ਇਹ ਨਾਮ ਗੁਰਮੰਤਰ ਰੂਪੀ ਗੁਰ ਦੀਖਿਆ ਦੀ ਅਮੋਲਕ ਦਾਤ, ਗੁਰ ਦੀਖਿਆ ਦੀ ਸੱਚੀ ਕੀਮ ਕਦਰ ਜਾਣਨ ਹਾਰੇ ਗਾਹਕਾਂ ਨੂੰ ਅਤ ਮਹਿੰਗੇ ਮੋਲ ਗੁਰੂ ਨੂੰ ਸੀਸ ਦੇ ਕੇ ਮਿਲਦੀ ਹੈ। ਸੀਸ ਦੇ ਵੱਟੇ ਨਾਮ ਅੰਮ੍ਰਿਤ ਦਾਤ, ਸਾਈ ਨਾਮ ਅਮੋਲ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ। ਸੀਸ ਗੁਰੂ ਲੇਖੇ ਲੱਗੇ ਤਾਂ ਇਹ ਦਾਤ ਗੁਰੂ ਬਖਸ਼ੇ। ਸੀਸ ਅਰਪਣੀ ਵਟਾਂਦਰੇ ਮਿਲੀ ਦਾਤ ਕੇਵਲ ਗੁਰੂ ਕੰਨੋਂ ਹੀ ਮਿਲਦੀ ਹੈ, ਨਾ ਕਿਸੇ ਗੁਰੂ ਘਰ ਦੇ ਸਿੱਖ ਸੰਤ ਤੋਂ ਤੇ ਨਾ ਕਿਸੇ ਗੁਰਮਹਿਲੀ ਮੀਣੇ ਡਿੰਬਧਾਰੀ ਗੁਰੂ ਤੋਂ। ਜੋ ਗੁਰੂ ਦੇ ਸਿੱਖ ਹੋ ਕੇ ਇਸ ਕੀਮ ਅਕੀਮੀ ਮੋਲ ਮਹਿੰਗੀ ਅਮੋਲ ਦਾਤ ਨੂੰ ਕੰਨੋ ਕੰਨੀ ਮੰਤਰੋ ਮੰਤਰੀ ਦਾ ਸਸਤਾ ਸੌਦਾ ਬਣਾਉਂਦੇ ਹਨ, ਉਨ੍ਹਾਂ ਨੂੰ ਵਾਸਤਵ ਵਿਚ ਇਹ ਦਾਤ ਗੁਰੂ ਪਾਸੋਂ ਮਿਲੀ ਹੀ ਨਹੀਂ। ਜੇ ਮਿਲੀ ਹੁੰਦੀ ਤਾਂ ਮੁੱਲ ਮਹਿੰਗੀ ਮਿਲੀ ਹੁੰਦੀ, ਤਾਂ ਉਹ ਇਸ ਨੂੰ ਸਸਤ ਮੁੱਲੀ ਨਾ ਕਿਸੇ ਨੂੰ ਦਿੰਦੇ। ਬਸ ਐਵੇਂ ਸਸਤ ਮੁੱਲਾ ਪੀਰ ਮੁਰੀਦੀ ਦਾ ਗੁਰੂ ਡੰਬ ਡਿੰਬੀ ਸੌਦਾ ਬਣਾਉਣ ਵਾਲੀ ਗੱਲ ਹੈ। ਇਹ ਐਵੇਂ ਲੋਕਾਂ ਨੂੰ ਭੁਲੇਖਾ ਅਤੇ ਭਰਮ ਭੁਲਾਵਾ ਹੈ ਕਿ ਅਜਿਹੇ ਹੁੱਛੇ ਸ਼ਾਹਾਂ ਤੋਂ ਸੌਦਾ ਲੈਣ ਵਾਲੇ ਸਸਤ ਵਪਾਰੀ ਬੜੀਆਂ ਰਿਧੀਆਂ ਸਿੱਧੀਆਂ ਦੇ ਮਾਲਕ ਬਣ ਜਾਂਦੇ ਹਨ। ਭਲਾ ਜੇ ਬਣ ਵੀ ਜਾਣ ਤਾਂ ਪਏ ਬਣ ਜਾਣ। ਨਾਮ ਰੂਪੀ ਸੱਚੀ ਨਿਧ ਸਿੱਧ ਰਿਧ ਤੋਂ ਵੱਧ ਕੇ ਜਿਹੜੇ ਹੋਰ ਰਿਧੀਆਂ ਸਿੱਧੀਆਂ ਦੇ ਗਾਹਕ ਹਨ, ਉਹ ਕੱਚੇ ਵਪਾਰੀ ਹਨ। ਨਾਮ ਦੇ ਸੱਚੇ ਵਪਾਰੀ ਨਹੀਂ ਜਿਹੜੇ ਸੱਚੇ ਨਾਮ ਦੇ ਵਪਾਰੀ ਹਨ, ਜਿਨ੍ਹਾਂ ਦੇ ਨਾਮ ਰੂਪੀ ਸੱਚਾ ਨਿਰਮੋਲਕ ਰਤਨ ਹੀਰਾ ਹੱਥ ਚੜਿਆ ਹੈ, ਉਨ੍ਹਾਂ ਤੋਂ ਰਿੱਧ ਸਿੱਧਾਂ ਦੇ ਸਾਰੇ ਸੰਸਾਰੀ ਵਪਾਰ ਛੁੱਟ ਗਏ ਹਨ। ਹਰ ਕੇ ਨਾਮ ਕੇ ਵਪਾਰੀ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਜਿਨ੍ਹਾਂ ਨੂੰ ਇਸ ਵਿਵਸਥਾ ਦੀ ਗਮਤਾ ਦਾ ਗਿਆਨ, ਪਰੋਕਸ਼ ਗਿਆਨ ਨਹੀਂ, ਉਹ ਅਕਸਰ ਭਰਮ ਭੁਲਾਵੇ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਸਸਤ ਮੁੱਲਾ ਸੌਦਾ ਮਿਲਦਾ ਹੀ ਸਿਖਾਉਂਦਾ ਹੈ। ਉਹ ਲੋਚਦੇ ਹਨ ਕਿ ਕਿਵੇਂ ਨਾ ਕਿਵੇਂ ਇਹ ਗੁਰਮਤ ਦਾ ਅਸੂਲ ਹੀ ਬਣ ਜਾਵੇ ਕਿ ਜਹਾਂ ਤਹਾਂ ਤੋਂ ਗੁਰਮੰਤਰ ਲੈ ਲਿਆ ਪ੍ਰਮਾਣ ਹੈ। ਉਹ ਗੁਰਮਤ ਨਾਮ ਅਭਿਆਸ ਦੀ ਘਾਲ ਕਮਾਈ ਨਹੀਂ ਕਰਨਾ ਚਾਹੁੰਦੇ। ਸੰਤਾਂ ਸਾਧਾਂ ਦੀਆਂ ਜੇਬਾਂ ਵਿਚੋਂ ਹਰ ਮਿਲਣੇ ਦੀਆਂ ਜੁਗਤੀਆਂ ਲੱਭਣ ਲਈ ਐਵੇਂ ਉਤਾਵਲੇ ਹੋਏ ਫਿਰਦੇ ਹਨ। ਜਿਨ੍ਹਾਂ ਨੂੰ ਗੁਰਮੰਤਰ ਦੇਣ ਦੇ ਚਸਕੇ ਪੈ ਗਏ ਹਨ, ਉਹ ਆਪਣੀਆਂ ਲਿਖਤਾਂ ਅਤੇ ਗੋਜ ਗੋਸ਼ਟਾਂ ਦੁਆਰਾ ਵੀ ਆਪਣੇ ਇਸ ਅਭਿਪ੍ਰੇ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਸੁਣ ਪੜ ਕੇ ਅੱਜ ਕੱਲ ਦੇ ਗਲਾਕੂ ਅਤੇ ਪੜਾਕੂ ਇਸੇ ਸਸਤ ਮੁੱਲੀ ਗੱਲ ਉੱਤੇ ਹੀ ਪੱਕੇ ਹੋ ਜਾਂਦੇ ਹਨ, ਪਰ ਹੱਥ ਪੱਲੇ ਉਨ੍ਹਾਂ ਦੇ ਕੁਛ ਨਹੀਂ ਪੈਂਦਾ। ਬਸ ਆਖਰੀ ਸਿੱਟਾ ਇਹੋ ਹੈ, ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਏ, ਤੋ ਕੁੱਟੈ ਮਨਮੁਖ ਕਰਮ ਕਰੈ ਭਾਈ, ਪੱਲੈ ਕਿਛੂ ਨਾ ਪਾਏ, ਗੁਰ ਮਿਲੈ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇਹ ਲਾਏ ਸੂਰਠ ਮਹਲਾ ਤੀਜਾ।